SBS Radio.
ਅੱਜ ਸਾਡੇ ਨਾਲ ਸਟੂਡੀਓ ਵਿਚ ਸਾਂਝ ਪਾਈ ਹੈ ਡਾਕਟਰ ਜਸਮਿੰਦਰ ਪੰਧੇਰ ਜੀ ਨੇ, ਜੋ ਕਿ ਮੈਲਬਰਨ ਵਿਚ ਬੜੇ ਲੰਬੇ ਸਮੇਂ ਤੋਂ ਵੈਟਰਨਰੀ ਡਾਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਅੱਜ ਇਹਨਾਂ ਨਾਲ ਪੈਟਸ ਬਾਰੇ ਗੱਲਬਾਤ ਕਰਾਂਗੇ। ਡਾਕਟਰ ਪੰਧੇਰ, SBS ਪੰਜਾਬੀ ਦੇ ਪ੍ਰੋਗਰਾਮ ਵਿਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿਛੋਕੜ ਬਾਰੇ ਸਾਨੂੰ ਦੱਸੋ, ਤੁਸੀਂ ਓਰੀਜਨਲੀ ਕਿੱਥੋਂ ਹੋ ਤੇ ਆਸਟ੍ਰੇਲੀਆ ਕਦੋਂ ਆਏ?
ਹਾਂਜੀ, ਮੇਰਾ ਪਿੰਡ ਸਿਆੜ ਹੈਗਾ, ਇਹ ਲੁਧਿਆਣੇ ਤੋਂ ਤਕਰੀਬਨ 25-27 ਕਿਲੋਮੀਟਰ ਦੂਰ ਪੈਂਦਾ, ਅਤੇ 1990 ਦੇ ਵਿੱਚ ਮੈਂ ਇੱਥੇ ਆਇਆ ਸੀ ਅਤੇ ਮੈਂ ਪਹਿਲਾਂ ਡਿਗਰੀ ਕੀਤੀ ਹੈ PhD ਤੋਂ। ਉਸ ਤੋਂ ਬਾਅਦ ਮੈਂ ਥੋੜ੍ਹਾ ਬਹੁਤਾ ਕੰਮ ਕੀਤਾ ਅਤੇ ਉਸ ਤੋਂ ਬਾਅਦ ਪਰਥ ਗਿਆ ਅਤੇ 3 ਸਾਲ ਲਈ ਮੈਂ ਹੋਰ ਸਟੱਡੀ ਕੀਤੀ ਹੈ ਅਤੇ ਸਿੰਸ 1998 ਉਸ ਤੋਂ ਬਾਅਦ ਮੈਂ ਇੱਥੇ ਜੋਬ ਕਰ ਰਿਹਾ ਅਤੇ ਹੁਣ ਆਪਦੀ ਪ੍ਰੈਕਟਿਸ ਚਲਾ ਰਿਹਾ ਜੀ।
ਅੱਜ ਤੁਹਾਡੇ ਨਾਲ ਪੈਟਸ ਬਾਰੇ ਗੱਲ ਕਰਨ ਲੱਗੇ ਹਾਂ। ਪੈਟਸ ਦਾ ਅਕਸਰ ਇੱਥੇ, ਖਾਸ ਕਰ ਆਸਟ੍ਰੇਲੀਆ ਦੇ ਵਿੱਚ, ਕਾਫੀ ਲੋਕਾਂ ਨੂੰ ਸ਼ੌਕ ਹੈ, ਪਰ ਪਹਿਲੀ ਗੱਲ ਇਹ ਉੱਠਦੀ ਹੈ ਕਿ ਵੈਸੇ ਜੇ ਦੇਖਿਆ ਜਾਵੇ ਤਾਂ ਇਨਸਾਨਾਂ ਨੂੰ ਪੈਟਸ ਦੀ ਜ਼ਰੂਰਤ ਹੈ ਵੀ ਕਿ ਨਹੀਂ?
ਹਾਂਜੀ, ਤੁਹਾਡਾ ਸਵਾਲ ਬਹੁਤ ਸੋਹਣਾ ਅਤੇ ਪਹਿਲਾਂ ਤਾਂ ਸਾਨੂੰ ਇਹ ਜਾਣਕਾਰੀ ਦੀ ਲੋੜ ਹੈਗੀ ਆ ਵੀ ਸਾਨੂੰ ਪੈਟਸ ਦੀ ਲੋੜ ਹੈ ਅਤੇ ਹੈ ਤਾਂ ਕਿਉਂ ਹੈ ਅਤੇ ਜ਼ਰੂਰਤ ਕਿਉਂ ਉੱਠੀ ਹੈ। ਬੱਚਿਆਂ ਲਈ ਅਸੀਂ ਇਮੋਸ਼ਨਲ ਹੋ ਕੇ ਕਰ ਰਹੇ ਹਾਂ ਜਾਂ ਸਾਨੂੰ ਐਜ਼ ਏ ਕੰਪੇਨੀਅਨ ਦੀ ਲੋੜ ਹੈਗੀ ਆ ਜਾਂ ਸਾਨੂੰ ਇਹ ਗਾਰਡ ਡੌਗ ਦੀ ਲੋੜ ਹੈਗੀ ਆ ਅਤੇ ਸਾਨੂੰ ਕਿੱਥੇ ਲੋੜ ਹੈਗੀ ਆ? ਉਸ ਤੋਂ ਬਾਅਦ ਸਾਨੂੰ ਇਹ ਦੇਖਣਾ ਪੈਣਾ ਵੀ ਅਸੀਂ ਕਿੱਥੇ ਰਹਿ ਰਹੇ ਹਾਂ, ਸਾਡੇ ਘਰ ਬਾਰ ਕਿੱਡਾ ਕੁ ਹੈਗਾ, ਅਸੀਂ ਕਿਰਾਏ 'ਤੇ ਰਹਿ ਰਹੇ ਹਾਂ ਜਾਂ ਅਸੀਂ ਪ੍ਰੋਪਰਟੀ ਓਨ ਕਰਦੇ ਹਾਂ।
ਸੋ ਤੁਹਾਡੇ ਮੁਤਾਬਕ ਪੈਟਸ ਦੀ ਲੋੜ ਤਾਂ ਹੈ ਇਨਸਾਨ ਨੂੰ? ਹਾਂਜੀ,
ਦੇਖੋ ਜੀ, ਇਹ ਤਾਂ ਰੀਸੈਂਟ ਰਿਸਰਚ ਹੋਈ ਆ, ਜਦੋਂ ਆਪਣੇ ਰੀਸੈਂਟਲੀ ਸ਼ੇਅਰ ਮਾਰਕੀਟ ਡਾਊਨ ਹੋਈ ਆ ਅਮੈਰੀਕਾ ਦੇ ਵਿੱਚ, ਜਿੰਨੇ ਵੀ ਹਾਰਟ ਅਟੈਕ ਹੋਏ ਆ ਉਹਨਾਂ ਨੂੰ ਬਾਅਦ 'ਚ ਕਿਹਾ ਗਿਆ ਤੁਸੀਂ ਮੈਕਸੀਮਮ ਕੈਸ਼ ਰੱਖੋ, ਉਹ ਪਰਿੰਗ ਕਰਦੀਆਂ ਨੇ, ਉਹਨਾਂ ਨਾਲ ਹਾਰਟ ਅਟੈਕ ਘੱਟ ਹੋਊਗਾ। ਅਤੇ ਘਰੇ ਆਉਂਦੇ ਹੋ, ਤੁਹਾਡਾ ਕੁੱਤਾ ਪਹਿਲਾਂ ਪੂੰਛ ਲਾਉਂਦਾ ਅਤੇ ਤੁਹਾਡੇ ਬੱਚੇ ਨੂੰ ਪਤਾ ਨਹੀਂ ਹੁੰਦਾ ਤੁਸੀਂ ਆ ਵੀ ਗਏ
ਜੀ।
ਠੀਕ ਆ ਜੀ, ਇਹ ਕਹਿ ਲਓ ਵੀ ਹਿਊਮਨ ਬੌਂਡ ਹੈਗਾ ਅਤੇ ਇੱਕ ਬਹੁਤ ਹੀ ਜ਼ਰੂਰੀ, ਅੱਜ ਕੱਲ੍ਹ ਕਹਿ ਲਓ ਵੈਸਟਰਨ ਕੰਟਰੀ ਵਿੱਚ ਤਾਂ ਬਹੁਤ ਹੀ ਜ਼ਰੂਰੀ ਬਣ ਚੁੱਕੇ ਆ।
ਚਲੋ, ਹੁਣ ਜੇ ਆਪਾਂ ਇਹ ਐਸਟੈਬਲਿਸ਼ ਕਰ ਲਈਏ ਕਿ ਪੈਟਸ ਦੀ ਲੋੜ ਸਾਨੂੰ ਪੈਂਦੀ ਹੈ, ਇਸ ਗੱਲ ਨੂੰ ਅੱਗੇ ਵਧਾ ਕੇ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਟੌਪ ਦੇ 3 ਜਾਂ 4 ਕਿਹੜੇ ਸਕਸੈਸਫੁਲ ਪੈਟਸ ਹੈ ਇਨਸਾਨਾਂ ਵਾਸਤੇ ਜੋ ਘਰੇ ਰੱਖੇ ਜਾ ਸਕਦੇ ਨੇ?
ਦੇਖੋ ਜੀ, ਮੋਸਟ ਪਾਪੂਲਰ ਤਾਂ ਡੌਗ ਹੀ ਰੱਖਦੇ ਆ, ਸੈਕਿੰਡ ਮੋਸਟ ਕੈਟਸ ਆ ਜਾਂਦੀਆਂ, ਫਿਰ ਰੈਬਿਟ, ਅਤੇ ਉਸ ਤੋਂ ਬਾਅਦ ਬਰਡ, ਅਤੇ ਔਨ ਗੋਇੰਗ ਗਿਨੀ ਪਿਗਸ ਕਹਿ ਲਓ ਜੀ, ਫੈਰਟਸ ਕਹਿ ਲਓ। ਅਤੇ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਕਹਿ ਲਓ ਵੀ ਅਸੀਂ ਡੌਗ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ, ਕੈਟਸ ਥੋੜ੍ਹੇ ਘੱਟ ਹੈਗੇ ਆ,
ਥੋੜ੍ਹੇ ਵਹਿਮੀ ਵੀ ਹੁੰਦੇ ਨੇ ਇੰਡੀਅਨ।
ਹਾਂਜੀ ਹਾਂਜੀ, ਬਿੱਲੀ ਦਾ ਮੂੰਹ 'ਚ ਬਾਲ ਪੈ ਗਿਆ ਜੀ, ਤੇ ਉਹ ਜਿਹੜੇ ਵਹਿਮ ਭਰਮ ਆ ਕਾਫੀ ਜ਼ਿਆਦਾ ਆਪਣੇ ਹੈਗੇ।
ਜੇ ਕੁੱਤਿਆਂ ਦੀ ਫਿਰ ਗੱਲ ਕਰੀਏ, ਹਰ ਇੱਕ ਸਾਈਜ਼ ਦੇ ਜਾਨਵਰ ਮਿਲਦੇ ਨੇ, ਹਾਂਜੀ, ਛੋਟੇ ਤੋਂ ਛੋਟਾ ਪੈਟ ਡੌਗ ਵੀ ਹੈ ਤੇ ਵੱਡਾ ਵੀ ਹੈ। ਸੋ ਅਕਸਰ ਅਸੀਂ ਫੈਮਿਲੀਜ਼ ਦੇਖਦੇ ਹਾਂ ਕਿ ਬੱਚੇ ਬਹੁਤ ਡਿਮਾਂਡ ਕਰਦੇ ਨੇ, ਹੈਨਾ, ਕਿ ਸਾਨੂੰ ਇੱਕ ਛੋਟਾ ਜਿਹਾ ਪੱਪੀ ਚਾਹੀਦਾ ਜਾਂ ਕੁੱਤਾ ਚਾਹੀਦਾ। ਛੋਟੇ ਬੱਚਿਆਂ ਵਾਲੇ ਪਰਿਵਾਰਾਂ ਵਾਸਤੇ ਕਿਸ ਤਰ੍ਹਾਂ ਦੇ ਪੈਟ ਡੌਗਸ ਠੀਕ ਨੇ?
ਹਾਂਜੀ, ਦੇਖੋ, ਆਸਟ੍ਰੇਲੀਆ ਕੈਨਲ ਕੌਂਸਲ ਦੇ ਵਿੱਚ ਨਾ 200 ਤੋਂ ਵੱਧ ਬਰੀਡ ਹੈਗੇ ਆ, ਅਤੇ ਉਹ ਸਾਨੂੰ ਦੇਖਣਾ ਪੈਣਾ। ਪਹਿਲਾਂ ਮੈਂ ਜਿੱਦਾਂ ਕੀਤੀ ਗੱਲ ਤੁਹਾਡੇ ਨਾਲ, ਸਾਨੂੰ ਐਜ਼ ਏ ਗਾਰਡ ਡੌਗ ਚਾਹੀਦਾ, ਐਜ਼ ਏ ਫੈਮਿਲੀ ਪੈਟ ਚਾਹੀਦਾ, ਉਹ ਇਨਡੋਰ ਰੱਖਣਾ ਹੈਗਾ ਜਾਂ ਆਊਟਡੋਰ ਰੱਖਣਾ ਹੈਗਾ। ਠੀਕ ਆ ਜੀ, ਅਤੇ ਬੱਚਿਆਂ ਦਾ, ਸਾਡੇ ਦਾ ਸਾਈਜ਼ ਕੀ ਆ ਅਤੇ ਸਾਡੇ ਘਰ ਦਾ ਸਾਈਜ਼ ਕੀ ਆ, ਸਾਈਜ਼ ਤੋਂ ਮਤਲਬ ਉਹਨਾਂ ਦੀ ਏਜ ਕਿੰਨੀ ਹੈਗੀ। ਅਤੇ ਅਸੀਂ, ਸਾਡੀ ਬੈਕਗਰਾਊਂਡ ਇੰਡੀਅਨ ਹੋਣ ਦੇ ਨਾਤੇ, ਅਸੀਂ ਚਾਹੁੰਦੇ ਹਾਂ ਵੀ ਥੋੜ੍ਹਾ ਕੁੱਤਾ ਵੱਡਾ ਹੋਵੇ। ਜਰਮਨ ਸ਼ੈਫਰਡ ਜਿਹੜਾ ਮੋਸਟ ਪਾਪੂਲਰ ਆ ਸਾਡੇ ਉੱਥੇ ਵੀ ਇੰਡੀਆ ਵਿੱਚ, ਅਤੇ ਅਸੀਂ ਜਿੰਨੇ ਵੀ ਮੇਰੇ ਇੱਥੇ ਕਲਾਇੰਟ ਹੈਗੇ ਆ ਉਹ ਤਰਜੀਹ ਉਹਨੂੰ ਦਿੰਦੇ ਆ। ਜਰਮਨ ਸ਼ੈਫਰਡ ਹੋ ਗਿਆ ਜੀ, ਰੋਟਵੈਲਰ ਹੋਇਆ, ਅਤੇ ਉਸ ਤੋਂ ਬਾਅਦ ਲੈਬਰਡੋਰ ਆਇਆ, ਇਹ ਜਿਹੜੇ ਮੋਸਟ ਕਾਮਨ ਬਰੀਡ ਹੈਗੇ ਨੇ ਆਪਣੀ ਕਮਿਊਨਿਟੀ ਦੇ ਵਿੱਚ। ਅਤੇ ਜਦੋਂ ਗੱਲ ਆ ਜਾਂਦੀ ਆ ਅੰਦਰ ਰੱਖਣ ਦੀ, ਉਸ ਤੋਂ ਬਾਅਦ ਅਸੀਂ ਦੇਖਣਾ ਪੈਣਾ ਟੈਂਪਰਾਮੈਂਟ ਕੀ ਆ ਕੁੱਤੇ ਦਾ, ਅਤੇ ਉਸ ਤੋਂ ਬਾਅਦ ਇਹਦੀ ਫਰ ਹੈਗੀ ਆ, ਅਸੀਂ ਬਹੁਤ ਹੀ ਜ਼ਿਆਦਾ ਉਸ ਗੱਲ ਦਾ ਧਿਆਨ ਦਿੰਦੇ ਹਾਂ ਵੀ ਸੋਫੇ 'ਤੇ ਬਾਲ ਝੜ ਗਏ ਜੀ, ਉਹ ਸਾਨੂੰ ਦੇਖਣਾ ਪੈਣਾ ਵੀ ਸਾਨੂੰ ਕਿੱਦਾਂ ਦਾ ਪੈਟ ਚਾਹੀਦੇ ਆ। ਅਤੇ ਦੇਖੋ ਜੀ, ਮੈਂ ਵੈਟਨਰੀ ਨਾਲ, ਮੈਨੂੰ ਵੈਸੇ ਖਰਚਾ ਵੀ ਪੈਂਦਾ ਨਹੀਂ ਕੋਈ, ਜੇ ਉਹਨੂੰ ਕੋਈ ਸਕਿਨ ਦੀ ਪ੍ਰੋਬਲਮ ਆਉਂਦੀ ਆ, ਪਰ ਮੈਂ ਘਰੇ ਰੱਖਿਆ ਹੋਇਆ ਵੀ ਪਿੱਠ, ਇੱਕੋ ਹੀ ਬਰੀਡ ਹੈਗੀ ਆ ਜਿਹਨੂੰ ਕੋਈ ਸਕਿਨ ਦੀ ਪ੍ਰੋਬਲਮ ਨਹੀਂ ਆਉਂਦੀ ਨਾ ਬਾਲ ਝੜਦੇ ਆ ਜੀ। ਅਤੇ ਇਹ ਪਰਸਨਲ ਪ੍ਰਾਇਓਰਟੀ ਹੈਗੀ ਤੁਹਾਡੀ, ਤੁਹਾਨੂੰ ਦੇਖਣਾ ਪੈਣਾ ਵੀ ਐਕਸਰਸਾਈਜ਼ ਵਾਸਤੇ ਤੁਸੀਂ ਟਾਈਮ ਕੱਢੋਗੇ ਮੋਰਨਿੰਗ ਈਵਨਿੰਗ, ਕੋਈ ਤੁਹਾਡੀ ਕਮਿਟਮੈਂਟ ਬਹੁਤ ਜ਼ਿਆਦਾ ਹੈ, ਤੁਹਾਡੀ ਟਾਈਮ, ਤੁਹਾਡੀ ਜਿਹੜੀ ਤੁਸੀਂ ਹੋਲੀਡੇ 'ਤੇ ਇੰਡੀਆ ਜਾਣਾ, ਵਾਪਸ ਜਾਣਾ, ਕਿੱਥੇ ਰੱਖੋਗੇ, ਠੀਕ ਹੈ ਜੀ, ਕੌਣ ਬਾਅਦ ਚ ਕੇਅਰ ਕਰੂਗਾ, ਤੇ ਉਹ ਕਾਫੀ ਜ਼ਿਆਦਾ ਗੱਲਾਂ ਤੁਹਾਨੂੰ ਧਿਆਨ ਰੱਖਣੀਆਂ ਪੈਣੀਆਂ।
ਬਹੁਤ ਵੱਡਾ ਕ੍ਰਾਈਟੇਰੀਆ ਹੈ ਨਾ ਜੀ, ਕਿ ਪੂਰੀ ਰਿਸਪੋਨਸਿਬਿਲਿਟੀ ਹੈ ਇੱਕ ਪਰਿਵਾਰ ਦੇ ਸਦੱਸ ਦੀ ਤਰ੍ਹਾਂ ਹੋ ਜਾਂਦਾ ਹੈ।
ਬਿਲਕੁਲ ਜੀ, ਹੈ ਨਾ, ਜਿਹੜਾ ਭਾਂਡੇ ਸਾਫ ਕਰੂਗਾ, ਜਿਹੜਾ ਉਹਦੀ ਸਫਾਈ ਕਰੂਗਾ, ਗਰੂਮਿੰਗ ਤੋਂ ਲੈ ਕੇ ਜੋ ਟੋਇਲਟ ਵਗੈਰਾ ਹੈਗੀ ਆ, ਹਰ ਰੋਜ਼ ਕਿੱਥੇ ਲੈ ਕੇ ਜਾਊਗਾ, ਕਿੱਥੇ ਕਲੈਕਟ ਕਰੂਗਾ।
ਤੇ ਤੁਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਕਿਹੋ ਜਿਹੇ ਪਰਿਵਾਰ ਤੁਹਾਡੇ ਕੋਲ ਆਉਂਦੇ ਨੇ ਪੁੱਛਣ ਵਾਸਤੇ ਕਿ ਸਾਨੂੰ ਕੁੱਤਾ ਚਾਹੀਦਾ ਹੈ, ਤੇ ਕਿਹੜਾ ਕੁੱਤਾ ਰੱਖਿਆ, ਕਿ ਉਹ ਜ਼ਿਆਦਾ ਬੱਚਿਆਂ ਵਾਲੇ ਪਰਿਵਾਰ ਆਉਂਦੇ ਨੇ ਜਾਂ ਸਿੰਗਲਸ ਆਉਂਦੇ ਨੇ?
ਦੇਖੋ ਜੀ, ਮੋਸਟਲੀ ਮੇਰੇ ਕਲਾਇੰਟ 99% ਆਪਣੇ ਵੈਸਟਰਨ ਹੈਗੇ ਆ ਜੀ, ਤੇ ਉਹਨਾਂ ਨੇ ਸਾਰੀ ਉਮਰ ਆਪਦੇ ਕੋਲ ਕੁੱਤਾ ਜਾਂ ਬਿੱਲੀ ਰੱਖੇ ਹੋਏ ਆ। ਜਿੱਥੋਂ ਉਹਨਾਂ ਨੇ ਪਹਿਲਾਂ ਲਿਆ ਸੀ ਉਸੇ ਬਰੀਡਰ ਨੂੰ ਤਰਜੀਹ ਕਰਦੇ ਆ ਉਹ, ਜਿੱਥੋਂ ਜੇ ਕਿਸੇ ਰੈਸਕਿਊ ਗਰੁੱਪ ਤੋਂ ਲਿਆ ਤਾਂ ਉਹਨੂੰ ਤਰਜੀਹ ਕਰਦੇ ਹੈਗੇ ਆ, ਤੇ ਉਹਨਾਂ ਨੇ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਕਿਹੜੀ ਬਰੀਡ ਲੈਣੀ ਆ ਤੇ ਕਿਹੜੀ ਬਰੀਡ ਉਹਨਾਂ ਨੂੰ ਚੰਗੀ ਲੱਗੀ ਸੀ। ਜਦੋਂ ਤੱਕ ਆਪਣੀ ਕਮਿਊਨਿਟੀ ਦੀ ਗੱਲ ਆ ਜਾਂਦੀ ਆ ਜੀ, ਤੇ ਮੈਂ ਉਹਦਾ ਜੇ ਨਿੱਕਾ ਪਰਿਵਾਰ ਆ ਘਰ ਦੇ ਅੰਦਰ ਪੈਟ ਰੱਖਣਾ ਹੈਗਾ, ਕਰੋਸ ਬਰੀਡ ਲੋਕ ਲਾਈਕ ਕਰਦੇ ਜੀ, ਪੱਗ ਆਪਣੇ ਬਹੁਤ ਲੱਕੀ ਲਾਈਕ ਕਰਦੇ ਆ, ਪਰ ਉਹ ਬਹੁਤ ਹੀ ਸਨੋਰਿੰਗ ਕਰਦੇ ਰਾਤ ਨੂੰ, ਤੁਸੀਂ ਤੁਹਾਡੀ ਜਿਹੜੀ ਸਲੀਪ ਆਪਣੀ ਆ ਤੁਹਾਨੂੰ ਡਿਸਟਰਬ ਹੋਊਗਾ, ਠੀਕ ਹੈ, ਤੁਸੀਂ ਰਾਤ ਨੂੰ ਉਹ ਘਰਾੜੇ ਮਾਰੂਗਾ ਤੇ ਤੁਸੀਂ ਨਹੀਂ ਸੁਣਾਉਣਾ, ਠੀਕ ਹੈ ਜੀ, ਤੇ ਗਰਮੀ ਵਿੱਚ ਉਹ ਕੰਪਰੋਮਾਈਜ਼ ਨਹੀਂ ਕਰਦੇ, ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਕਿੰਨੀਆਂ ਹੈਗੀਆਂ, ਠੀਕ ਹੈ ਜੀ। ਤੇ ਤੁਸੀਂ ਜੇ ਕਰੋਸ ਲਓਗੇ, ਜੇ ਪੱਗ ਨਾਲ ਕਰੋਸ ਕਰਤਾ ਕਿੰਗ ਚਾਲ ਦਾ, ਇਸ ਨਾ ਇਸ ਕੰਬੀਨੇਸ਼ਨ ਨੂੰ, ਤੇ ਅੱਜ ਕੱਲ੍ਹ ਜਿਵੇਂ ਪੂਡਲ ਨੂੰ ਕੈਵੀਲੀਅਰ ਕਰੋਸ ਕਰਤਾ ਕਬੂਡਲ ਬਣ ਗਿਆ ਜੀ, ਸਨੂਡਲ ਬਣ ਗਿਆ ਜੀ, ਇੱਦਾਂ ਜਿਹੜੀ ਕਰੋਸ ਹੋ ਗਈ, ਜਿੱਥੇ ਕਰੋਸ ਲੱਗ ਗਈ ਨਾ, ਇੱਕ ਤਾਂ ਜੈਨੈਟਿਕ ਜਿਹੜੀ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਉਹ ਖਤਮ ਹੋ ਜਾਂਦੀ, ਜਿਵੇਂ ਹਿੱਪ ਕੁੱਤੇ ਨੂੰ ਹਿੱਪ ਦੀ ਪ੍ਰੋਬਲਮ ਆਉਂਦੀ ਹੈ, ਐਲਬੋ ਦੀ ਪ੍ਰੋਬਲਮ ਆਉਂਦੀ ਹੈ, ਠੀਕ ਹੈ ਜੀ, ਔਨ ਗੋਇੰਗ ਸਕਿਨ ਦੀ ਕੰਡੀਸ਼ਨ ਹੈਗੀ, ਜਿੱਦਾਂ ਆਪਾਂ ਹਿਊਮਨ 'ਚ ਹੇ ਫੀਵਰ ਕਹਿੰਦੇ ਹਾਂ, ਆਪਾਂ ਨੂੰ ਸਨੀਜ਼ਿੰਗ ਆਉਂਦੀ ਆ, ਆਪਾਂ ਨੂੰ ਵੋਟਰੀਆਈਜ਼ ਆਉਂਦੀ ਹੈ, ਕੁੱਤੇ ਨੂੰ ਨਹੀਂ ਹੁੰਦਾ, ਉਹਨੂੰ ਅਸੀਂ ਏ ਟੋਪੀ ਕਹਿੰਦੇ ਹਾਂ, ਤੇ ਉਹਦੇ ਵਿੱਚ ਕੀ ਆ, ਉਹ ਸਾਰੀ ਰਾਤ ਆਪਦੇ ਕੰਨ ਨੂੰ ਸ਼ੇਕ ਕਰੀ ਜਾਂਦਾ ਜਾਂ ਸਕਿਨ ਨੂੰ ਖੁੱਚੀ ਜਾਂਦਾ ਜੀ, ਉਹਨੂੰ ਉਹ ਚੀਜ਼ਾਂ ਥੋੜ੍ਹੀਆਂ ਕਾਫੀ ਜ਼ਿਆਦਾ ਘੱਟ ਜਾਂਦੀਆਂ ਜਦੋਂ ਤੁਸੀਂ ਕਰੋਸ ਲੈਂਦੇ ਹੋ।
ਤੇ ਮੈਂ ਜਿਵੇਂ ਪਹਿਲਾਂ ਪੁੱਛਿਆ ਸੀਗਾ, ਛੋਟੇ ਬੱਚਿਆਂ ਵਾਸਤੇ ਛੋਟੇ ਕੱਦ ਦਾ ਕੁੱਤਾ ਹੀ ਠੀਕ ਹੈ ਕਿ ਸਿਰਫ ਵਹਿਮ ਹੈ ਕਿ ਜਿਹੜੇ ਵੱਡੇ ਉੱਚੇ ਲੰਬੇ ਕੁੱਤੇ ਹੁੰਦੇ ਨੇ ਉਹ ਵੀ ਬੱਚਿਆਂ ਨਾਲ ਠੀਕ ਰਹਿੰਦੇ ਨੇ?
ਨਹੀਂ ਜੀ, ਇਹ ਤੁਹਾਡੀ ਟ੍ਰੇਨਿੰਗ ਦੀ ਗੱਲ ਹੈ ਜੀ, ਠੀਕ ਹੈ, ਸਾਰੇ ਹੀ ਬਰੀਡਾਂ ਸਾਰੀਆਂ ਹੀ ਵਧੀਆ ਨੇ, ਤੁਸੀਂ ਕਿੱਦਾਂ ਉਹਨੂੰ ਟ੍ਰੇਨ ਕੀਤਾ, ਤੇ ਤੁਸੀਂ ਪੱਪੀ ਤਾਂ ਲੈ ਲਿਆ, ਉਸ ਤੋਂ ਬਾਅਦ ਅਸੀਂ ਡੋਗ ਟ੍ਰੇਨਿੰਗ ਪੱਪੀ ਵੀ ਸਕੂਲ ਦੇ ਵਿੱਚ ਲੈ ਕੇ ਨਹੀਂ ਜਾਂਦੇ, ਸੋਸ਼ਲਾਈਜ਼ ਨਹੀਂ ਕਰਦੇ ਉਹਨਾਂ ਨੂੰ, ਤੇ ਜਦੋਂ ਵੀ ਉਹ ਕਿਸੇ ਹੋਰ ਸਟ੍ਰੇਂਜਰ ਨੂੰ ਮਿਲਦੇ ਆ ਉਹ ਸਨੈਪੀ ਹੋ ਜਾਂਦੇ ਆ, ਆਪਦੇ ਮਾਲਕ ਲਈ ਤਾਂ ਬਹੁਤ ਹੀ ਵਫ਼ਾਦਾਰ ਆ ਜੀ, ਜਦੋਂ ਆ ਜਾਂਦੀ ਹੈ ਗੱਲ ਕਿਸੇ ਥਰਡ ਪਰਸਨ ਨੂੰ, ਤੀਜਾ ਬੱਚਾ ਕੋਈ ਆਪਣੇ ਘਰ ਗੈਸਟ ਆਇਆ ਉਹਨੂੰ ਉਹ ਸਨੈਪ ਕਰਨਗੇ, ਠੀਕ ਹੈ, ਬਾਈਟ ਕਰਨਗੇ, ਤੇ ਬੈਸਟ ਇਹ ਆ ਕੋਈ ਵੀ ਬਰੀਡ ਲੈ ਲਓ ਜੀ, ਤੇ ਮੈਂ ਪਹਿਲਾਂ ਵੀ ਕਿਹਾ ਸੀ ਉਹ ਤੁਹਾਨੂੰ ਚੂਜ਼ ਕਰਨਾ ਪੈਣਾ ਤੁਹਾਡੇ ਬੈਕ ਯਾਰਡ ਤੇ,
ਆਪਣੇ ਹਾਲਾਤਾਂ ਤੇ, ਹਾਂਜੀ
ਠੀਕ ਹੈ, ਉਸ ਤੋਂ ਬਾਅਦ ਇਹ ਸੋਚਣਾ ਪੈਣਾ ਵੱਡਾ ਕੁੱਤਾ ਹੋਊਗਾ ਉਹਨੂੰ ਖਿਲਾਉਣਾ ਵੀ ਵੱਡਾ ਪਊਗਾ ਜੀ, ਜ਼ਿਆਦਾ ਫੂਡ ਦੇਣਾ ਪਊਗਾ ਆਪਾਂ ਨੂੰ, ਉਹਦੀ ਕੇਅਰ ਜ਼ਿਆਦਾ ਹੋਊਗੀ, ਤੇ ਉਹਦੀ ਜਿਹੜੀ ਏਜ ਹੈਗੀ ਆ ਉਹ ਘੱਟ ਜਾਂਦੀ ਆ, ਜਿੱਦਾਂ ਕੁੱਤਾ ਵੱਡਾ ਹੋਊਗਾ ਉਨਾ ਹੀ ਉਹ ਘੱਟ ਜਿੰਦਾ, ਠੀਕ ਹੈ, ਦੇਖ ਲਓ ਐਵਰੇਜ ਉਹ 12 ਸਾਲ ਜਾਂਦੇ ਆ, ਨਿੱਕੇ ਕੁੱਤੇ ਹੈਗੇ ਆ ਦੇ ਕੈਨ ਗੋ ਅਪ ਟੂ 16-17, ਬੌਂਡ ਹੈਗਾ ਤੁਹਾਡਾ, ਬੌਂਡ ਇੱਕ ਵਾਰੀ ਬਣ ਗਿਆ ਫਿਰ ਤੁਸੀਂ ਕਹਿੰਦੇ ਆ ਵੀ ਇਹਨੂੰ ਕੁਛ ਹੋਵੇ ਨਾ, ਠੀਕ ਹੈ ਜੀ, ਉਹ ਤੁਹਾਨੂੰ ਡਿਸਾਈਡ ਕਰਨਾ ਪੈਣਾ।
ਕੁੱਤਿਆਂ ਵਾਸਤੇ ਤੁਹਾਡਾ ਕਹਿਣ ਦਾ ਭਾਵ ਹੈ ਕਿ ਜੇ ਇੱਕ ਵਾਰ ਤੁਸੀਂ ਕੋਈ ਵੀ ਪੈਟ ਲੈ ਲਿਆ ਉਹਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ ਤੇ ਰੈਗੂਲਰ ਐਕਸਰਸਾਈਜ਼ ਦੀ ਤੇ ਪੂਰੀ ਕਮਿਟਮੈਂਟ ਦੀ। ਹਾਂਜੀ
ਦੇਖੋ ਜੀ, ਕਮਿਟਮੈਂਟ ਆ ਜਾਂਦੀ, ਤੁਸੀਂ ਪਹਿਲਾਂ ਬਾਏ ਕਰਨਾ, ਉੱਥੋਂ ਬਾਏ ਕਰਨਾ ਉਹ ਤੁਸੀਂ ਚੂਜ਼ ਕਰਨਾ, ਸਰਚ ਕਰਨੀ ਹੈ, ਕਿਸੇ ਵਧੀਆ ਬਰੀਡਰ ਕੋਲ ਜਾਓ, ਔਨਲਾਈਨ ਇੰਟਰਨੈਟ ਤੋਂ ਨਾ ਬਾਏ ਕਰੋ, ਤੁਸੀਂ ਉਹਦੇ ਪੇਰੈਂਟਸ ਦੇਖੋ ਪੇਰੈਂਟਸ ਕਿੱਦਾਂ ਬਿਹੇਵ ਕਰ ਰਹੇ ਆ ਅਤੇ ਕਿਹੋ ਜਿਹੇ ਮਾਹੌਲ 'ਚ ਰਹਿ ਰਹੇ ਆ, ਅਤੇ ਉਸ ਤੋਂ ਬਾਅਦ ਚੂਜ਼ ਕੀਤਾ ਤੁਸੀਂ ਜੋ ਡਿਸਾਈਡ ਕੀਤਾ, ਉਸ ਤੋਂ ਬਾਅਦ ਤੁਸੀਂ ਉਹਨੂੰ ਡਿਪੋਜ਼ਿਟ ਦਿਓ, ਟਾਈਮ ਸਪੈਂਡ ਕਰੋ, ਘਰ ਲੈ ਕੇ ਆਓ, ਇਹ ਤਾਂ ਪਹਿਲੀ ਇਨਵੈਸਟਮੈਂਟ ਤੁਹਾਡੀ ਮਨੀ ਦੀ ਹੋ ਗਈ ਜੀ। ਉਸ ਤੋਂ ਬਾਅਦ ਜਿੱਦਾਂ ਜੀ ਮੈਂ ਡਾਕਟਰ ਹੈਗਾ, ਤੁਹਾਨੂੰ ਤੁਹਾਡੇ ਲੋਕਲ ਵੈਟ ਕੋਲ ਜਾਣਾ ਪੈਣਾ,
ਹਾਂਜੀ,
ਉਹ ਟੇਕ ਕੇਅਰ ਕਰਨ ਵਾਸਤੇ ਅਪ ਟੂ $700 ਤੁਹਾਡੇ ਆ, ਇਨੀਸ਼ਲੀ ਜਿਹੜੀ ਵੈਕਸੀਨ ਹੈਗੀ ਆ, ਮਾਈਕਰੋਚਿਪ ਹੈਗੀ ਆ, ਅਤੇ ਡੀ ਸੈਕਸਿੰਗ ਵੀ ਕੰਪਲਸਰੀ ਕਹਿ ਲਓ, ਅਤੇ ਉਹਦੇ ਆਲਮੋਸਟ ਲੱਗ ਜਾਣੇ ਖਰਚੇ ਤੁਹਾਨੂੰ ਪੈਟ ਰੱਖਣ ਵਾਸਤੇ, ਐਟ ਲੀਸਟ ਕਹਿ ਲਓ ਵੀ $2,000 ਪਹਿਲਾਂ ਹੀ
ਲੱਗ ਜਾਣਾ
ਉਹਨੂੰ ਬਾਏ ਕਰਨ ਅਤੇ ਉਹਦੀ ਕੇਅਰ ਕਰਨ ਵਾਸਤੇ। ਅਤੇ ਉਸ ਤੋਂ ਬਾਅਦ ਟ੍ਰੇਨਿੰਗ ਦੀ ਗੱਲ ਆ ਜਾਂਦੀ ਆ, ਟ੍ਰੇਨਿੰਗ ਇਫ ਯੂ ਟੇਕ ਏ ਈਅਰ ਮੈਂਬਰਸ਼ਿਪ ਇਟ ਮੇਕ ਕੋਸਟ ਯੂ $500 ਨਾ, ਅਤੇ ਲਾਈਫ ਕਈ ਵਾਰੀ ਲਾਈਫ ਲੌਂਗ ਵੀ ਮਿਲਦੀ ਹੈ ਤੁਹਾਨੂੰ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਿਸ ਲੈਵਲ ਤੱਕ ਉਹਨੂੰ ਟ੍ਰੇਨਿੰਗ ਦੇਣੀ ਹੈਗੀ। ਜਿੱਦਾਂ ਮੇਰਾ ਕੁੱਤਾ ਜੀ, ਉਹਨੂੰ ਮੈਂ ਫੂਡ ਰੱਖੂੰਗਾ, ਉਹ ਉਦੋਂ ਤੱਕ ਨਹੀਂ ਖਾਊਗਾ ਜਦ ਤੱਕ ਉਹਨੂੰ ਜੈਸ ਕਹੂੰਗਾ। ਅਤੇ ਉਸ ਤੋਂ ਬਾਅਦ ਤੁਹਾਡੀ ਗੱਲ ਆ ਜਾਂਦੀ ਆ ਜੀ, ਈਅਰਲੀ ਉਹਦੀ ਚੈੱਕਅਪ ਵੀ ਹੋਣੀ ਆ, ਉਹਦੀ ਗਰੂਮਿੰਗ ਵੀ ਹੋਣੀ ਆ, ਅਤੇ ਉਹਦੇ ਹੋਰ ਵੀ ਨਿੱਕੇ ਮੋਟੇ ਖਰਚੇ ਆਉਣੇ ਆ, ਇੱਚੀ ਹੋਇਆ ਜਾਂ ਕਿੱਦਾਂ ਹੋਇਆ, ਉਹ ਸਾਨੂੰ ਸਾਰੀਆਂ ਗੱਲਾਂ ਧਿਆਨ ਰੱਖਣੀਆਂ ਪੈਣੀਆਂ ਜੀ।
ਅਤੇ ਇਸ ਤੋਂ ਇਹ ਗੱਲ ਵੀ ਆਉਂਦੀ ਹੈ, ਦੋ ਗੱਲਾਂ ਆਉਂਦੀਆਂ ਨੇ ਖਾਸ ਕਰ, ਇੱਕ ਤਾਂ ਪੈਟ ਇੰਸ਼ੋਰੈਂਸ ਜ਼ਰੂਰੀ ਹੈ।
ਦੇਖੋ ਜੀ, ਅੱਜ ਦੇ ਟਾਈਮ ਮੁਤਾਬਕ ਸਾਨੂੰ ਕਿਹਾ ਜਾਂਦਾ ਵੀ ਵੈਟਰਨੇਰੀਅਨ ਐਂਡ ਡੈਂਟਿਸਟ ਦੇ ਕੁਆਟ ਐਕਸਪੈਂਸਿਵ, ਉਹ ਗੱਲ ਨਹੀਂ ਹੈ ਕਿ ਸਾਨੂੰ ਕੋਈ ਮੈਡੀਕੇਅਰ ਦੀ ਕੋਈ ਸਪੋਰਟ ਨਹੀਂ ਹੁੰਦੀ, ਪਰ ਸਾਨੂੰ ਚਾਹੇ ਅਸੀਂ ਕਲਾਇੰਟ 10 ਦੇਖੀਏ ਦਿਹਾੜੀ ਵਿੱਚ, ਚਾਹੇ ਅਸੀਂ 20 ਰੱਖੀਏ, ਸਾਨੂੰ ਓਨਾ ਹੀ ਸਟਾਫ ਰੱਖਣਾ ਪੈਂਦਾ। ਸਾਡੀ ਵੈਲਡਿੰਗ ਦੇ ਉਹੀ ਸਾਈਜ਼ ਹੈਗਾ, ਸਾਡੀ ਇਨਵੈਸਟਮੈਂਟ ਸੇਮ ਹੀ ਹੈਗੀ। ਇੰਸ਼ੋਰੈਂਸ ਬਹੁਤ ਹੀ ਕੰਪਲਸਰੀ ਹੋਏਗੀ, ਜ਼ਿਆਦਾ ਨਹੀਂ ਤੁਸੀਂ ਐਟਲੀਸਟ ਐਮਰਜੈਂਸੀ ਐਂਡ ਐਕਸੀਡੈਂਟ ਜ਼ਰੂਰ ਕਰ ਲਓ। ਪਹਿਲੇ ਸਾਲ ਕੁੱਤਿਆਂ ਨੂੰ ਆਦਤ ਹੈਗੀ ਆ, ਇਹ ਜਿੱਦਾਂ ਚਿਊ ਕਰਦੇ ਹੈਗੇ ਆ, ਲੀਵਸ ਖਾ ਜਾਂਦੇ ਆ, ਉਸ ਬਲੋਕ ਹੋ ਜਾਂਦੀ ਆ ਕਈ ਵਾਰੀ। ਹੁਣ ਦੇਖਣਾ ਜੀ, ਗਰਮੀ ਦੇ ਵਿੱਚ ਪਲੰਮ ਦੇ ਸੀਡ ਬਹੁਤ ਸਟੱਕ ਹੁੰਦੇ ਆ, ਪਲੰਮ ਖਾ ਜਾਂਦੇ ਆ, ਅਤੇ ਆਪਣੇ ਕੋਲੋਂ ਛੱਲੀਆਂ ਕੋਨ ਕੋਬ ਕਹਿੰਦੇ ਆ ਉਹਨੂੰ, ਅਤੇ ਉਹ ਕਾਫੀ ਜ਼ਿਆਦਾ ਸਟੱਕ ਹੁੰਦੇ ਆ, ਠੀਕ ਹੈ। ਅਤੇ ਉਹ ਇਹ ਹੁੰਦੇ ਆ ਜੀ 9 ਤੋਂ 10 ਮਿੰਟ ਤੱਕ, ਕਾਫੀ ਜ਼ਿਆਦਾ। ਉਸ ਤੋਂ ਬਾਅਦ ਉਹ ਸੈਟਲ ਵੀ ਹੋ ਜਾਂਦੇ ਆ, ਮੈਚੋਰ ਵੀ ਹੋ ਜਾਂਦੇ ਆ। ਪਹਿਲੇ 2-3 ਸਾਲ ਉਹ ਬੋਸਟਰਸ ਹੁੰਦੇ ਆ, ਅਤੇ ਉਹਨਾਂ ਦੀ ਐਕਟੀਵਿਟੀ ਵੀ ਜ਼ਿਆਦਾ ਹੁੰਦੀਆਂ ਨੇ। ਇੰਸ਼ੋਰੈਂਸ ਬਹੁਤ ਹੀ ਜ਼ਰੂਰੀ ਆ ਜੀ।
ਦੂਸਰੀ ਗੱਲ, ਹੁਣ ਜੇ ਆਪਾਂ ਭਾਰਤ ਵੱਲ ਵੀ ਦੇਖੀਏ, ਇੰਡੀਆ 'ਚ ਤਾਂ ਕੋਈ ਵੀ ਡੰਗਰ ਰੱਖਿਆ, ਤੁਸੀਂ ਜਿਹੜੀ ਰੋਟੀ ਬਣਾਈ ਹੈ ਉਹੀ ਤੋੜ ਕੇ ਕੁੱਤੇ ਨੂੰ ਵੀ ਪਾ ਤੀ ਹੈ, ਅਤੇ ਉਹ ਡੰਗਰ ਵੀ ਖਾ ਲੈਂਦੇ ਨੇ। ਇੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਪੈਟ ਫੂਡ ਅਲੱਗ ਮਿਲਦਾ ਹੈ ਜੋ ਉਹਨਾਂ ਨੂੰ ਦਿੱਤਾ ਜਾਂਦਾ ਹੈ, ਤੁਹਾਡੇ ਮੁਤਾਬਕ ਉਹ ਪੈਟ ਫੂਡ ਨੂੰ ਹੀ ਸਟਿੱਕ ਕਰਨਾ ਚਾਹੀਦਾ ਹੈ ਕਿ ਘਰੇ ਜਿਹੜੀ ਰੋਟੀ ਬਣੀ ਹੈ ਉਹ ਖਵਾ ਦਿੱਤੀ ਤਾਂ ਠੀਕ ਹੈ ਉਹ?
ਦੇਖੋ ਜੀ, ਨੇਚਰ ਨੇ ਕੁੱਤੇ ਅਤੇ ਬਿੱਲੀ ਨੂੰ ਨਾ ਉਹ ਕਾਰਨੀਵੋਰਸ ਬਣਾਇਆ, ਬਣਾਇਆ ਹੀ ਸਿਰਫ ਮੀਟ ਖਾਣ ਵਾਸਤੇ ਆ। ਇੰਡੀਆ ਵਿੱਚ ਵਿਚਾਰੇ ਕੰਪਰੋਮਾਈਜ਼ ਕਰ ਰਹੇ ਆ, ਜਿਹੜੀ ਭੁੱਖਾ ਉਹ ਨਹੀਂ ਦੇਖਦੀ, ਨਾ ਭੁੱਖ ਨਾ ਨੀਂਦ, ਤੁਹਾਨੂੰ ਕੁਛ ਚੀਜ਼ ਨਹੀਂ ਦੇਖਦੀ, ਅਤੇ ਜੋ ਚੀਜ਼ ਮਿਲੂਗਾ ਤਾਂ ਉਹ ਖਾਊਗਾ। ਕੁੱਤੇ ਅਸੀਂ ਉੱਥੇ ਘਾਹ ਖਾਂਦੇ ਵੀ ਦੇਖਿਆ, ਘਾਹ ਇੱਥੇ ਆਸਟ੍ਰੇਲੀਆ 'ਚ ਖਾਂਦੇ ਆ, ਪਰ ਜਦੋਂ ਉਹਨਾਂ ਕੋਲ ਜ਼ਿਆਦਾ ਐਸਿਡ ਬਣ ਜਾਂਦਾ ਉਹ ਜਦੋਂ ਘਾਹ ਖਾਂਦੇ ਆ। ਪਰ ਜੇ ਤੁਸੀਂ ਪ੍ਰੋਪਰ ਫੂਡ ਖਿਲਾਓਗੇ ਕੁੱਤੇ ਨੂੰ, ਕਦੇ ਡਾਰੀਆ ਨਹੀਂ ਹੋਊਗਾ, ਕਦੇ ਉਲਟੀਆਂ ਨਹੀਂ ਲੱਗਣਗੀਆਂ, ਉਹਦੇ ਐਕਸਪੈਂਸ ਘਟਣਗੇ ਜੀ, ਘਰੇ ਗੰਦ ਘੱਟ ਪਊਗਾ ਜੀ, ਸਫਾਈ ਕਰਨ ਸੌਖਾ ਰਹੂਗਾ, ਅਤੇ ਵਧੀਆ ਜਿਹੜੇ ਫੂਡ ਹੈਗੇ ਆ, ਕੁਆਲਿਟੀ ਦੇ ਫੂਡ ਹੈਗੇ ਆ, ਅਤੇ ਉਹ 'ਚ ਗ੍ਰੇਨ ਬਹੁਤ ਘੱਟ ਹੈਗਾ। ਮੈਂ ਵੈਸੇ ਆਪਦੇ ਕਲਾਇੰਟ ਨੂੰ ਬਹੁਤ ਹੀ ਰਿਕਮੈਂਡ ਕਰਦਾ ਸੀ ਫੂਡ ਐਂਡ ਸਵੀਟ ਪਟੈਟੋਸ ਕੰਬੀਨੇਸ਼ਨ ਹੈਗਾ, ਬਹੁਤ ਹੀ ਵਧੀਆ ਕੰਬੀਨੇਸ਼ਨ ਹੈਗਾ। ਅਤੇ ਉਹਦੇ ਨਾਲ ਕੀ ਆ, ਕੁੱਤੇ ਦੀ ਸਕਿਨ ਬਹੁਤ ਸ਼ਾਈਨੀ ਰਹਿੰਦੀ ਆ, ਵਾਲ ਘੱਟ ਚੜਦੇ ਆ, ਜੋੜਾਂ 'ਚ ਦਰਦ ਘੱਟ ਰਹਿੰਦਾ, ਅਤੇ ਜੋ ਵੀ ਪ੍ਰੋਡਿਊਸ ਕਰਦੇ ਆ ਉਹ ਈਜ਼ੀ ਟੂ ਕਲੀਨ।
ਅੱਛਾ, ਕੁੱਤਿਆਂ ਤੋਂ ਹਟ ਕੇ ਬਿੱਲੀਆਂ 'ਤੇ ਆਉਂਦੇ ਆ, ਬਿੱਲੀ ਪਾਲਣਾ ਕੁੱਤੇ ਨਾਲੋਂ ਆਸਾਨ ਹੈ?
ਬਿੱਲੀ ਤਾਂ ਜੀ ਬਹੁਤ ਹੀ ਆਸਾਨ ਹੈ, ਬਿੱਲੀ ਤਾਂ ਬਹੁਤ ਹੀ ਟਾਡੀ ਅਤੇ ਕਲੀਨ ਜਾਨਵਰ ਆ ਜੀ। ਬਿੱਲੀ ਨੇ ਕਦੇ ਵੀ ਕੋਈ ਵੀ ਟੋਇਲਟ ਵਗੈਰਾ ਕਰਨੀ ਆ, ਉਹਨੇ ਆਪਦੀ ਟ੍ਰੇ ਵਿੱਚ ਹੀ ਕਰਨੀ ਆ, ਕੋਈ ਵੀ ਗੰਦ ਨਹੀਂ ਪਾਉਂਦੇ। ਕਈ ਵਾਰੀ ਕੋਈ ਬਿੱਲੀ ਦੀ ਜਿਹੜੀ ਜੀਨ ਹੈਗੇ ਆ ਉਹ ਥੋੜ੍ਹੇ ਜਿਹੇ ਵਾਇਲਡ ਹੈਗੇ ਆ, ਅਤੇ ਉਹ ਥੋੜ੍ਹੀ ਜਿਹੀ ਖਰਾਬੀ ਕਰਦੇ ਆ, ਅਦਰਵਾਈਜ਼ ਦੇ ਸੋ ਨਾਈਸ ਦੇ ਕੈਨ ਕਮ ਟੂ ਯੂਅਰ ਲੈਬ। ਤੁਹਾਡੀ ਹਾਰਟ ਬੀਟ ਹੈਗੀ ਆ ਨਾ, ਤਾਂ ਉਹਦੇ ਨਾਲ ਉਹ ਸਿੰਕਰੋਨਾਈਜ਼ ਕਰ ਦਿੰਦੀ ਆ, ਅਤੇ ਤੁਸੀਂ ਉਹਨੂੰ ਪਰੇ ਕਹਿੰਦੇ ਆ, ਅਤੇ ਉਹ ਤਾਂ ਇਟਸ ਅਮੇਜ਼ਿੰਗ ਅਮੇਜ਼ਿੰਗ ਐਕਸਪੀਰੀਅੰਸ। ਅਤੇ ਬਿੱਲੀਆਂ ਇੱਕ ਇੰਡੀਪੈਂਡੈਂਟ ਆ ਜੀ, ਉਹਦੀ ਕੇਅਰ ਬਹੁਤ ਘੱਟ ਹੈਗੀ ਆ, ਘੱਟ ਬਿਮਾਰ ਹੁੰਦੀਆਂ ਨੇ, ਅਤੇ ਰੇਅਰਲੀ ਉਹਨਾਂ ਨੂੰ ਕਦੇ ਆਰਥਰਾਈਟਿਸ ਹੁੰਦੀ ਆ ਅਰਲੀ ਏਜ ਵਿੱਚ। ਜੇ ਓਲਡ ਏਜ 15 ਸਾਲ ਤੋਂ ਉੱਪਰ ਹੋ ਜਾਂਦੀਆਂ ਫਿਰ ਥੋੜ੍ਹੇ ਬਹੁਤ ਸਾਈਨ ਆਉਂਦੇ ਆ ਉਹਨਾਂ ਵਿੱਚ, ਉੱਦਾਂ ਬਹੁਤ ਹੀ ਘੱਟ ਪ੍ਰੋਬਲਮ ਹੈਗੀਆਂ ਦੇ ਮੁਤਾਬਕ।
ਆਈਸੋਲੇਸ਼ਨ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਪੈਟ ਰੱਖਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਤੁਸੀਂ ਕਿੰਨਾ ਟਾਈਮ ਉਹਨਾਂ ਨਾਲ ਬਿਤਾ ਸਕੋਗੇ, ਅਤੇ ਦੋਹੇ ਕੁੱਤੇ ਅਤੇ ਬਿੱਲੀਆਂ ਦਾ ਇਹਨਾਂ ਨੂੰ ਹਿਊਮਨ ਕੰਟੈਕਟ ਦੀ ਪੂਰੀ ਓਨੀ ਹੀ ਜ਼ਰੂਰਤ ਹੁੰਦੀ ਹੈ ਜਾਂ ਬਿੱਲੀਆਂ ਥੋੜ੍ਹਾ ਮੈਨੇਜ ਕਰ ਲੈਂਦੀਆਂ ਨੇ?
ਬਿੱਲੀਆਂ ਨੂੰ ਨਹੀਂ ਇੰਨੀ ਜ਼ਰੂਰਤ ਹੈਗੀ ਜੀ, ਬਿੱਲੀਆਂ ਤਾਂ ਤੁਸੀਂ ਅੱਜ ਕੱਲ੍ਹ ਕੀ ਮਿਲਦੇ ਆ, ਫੂਡ ਡਿਸਪੈਂਸਰ ਮਿਲਦੇ ਆ, ਤੁਸੀਂ ਉੱਥੇ ਉਹਨਾਂ ਪਾ ਦਿਉ। ਹਾਂ, ਜਿਹੜੀ ਉਹਦੀ ਕਿਟੀ ਲਿਟਰ ਹੈਗੀ ਆ ਨਾ, ਤੁਹਾਨੂੰ ਮੋਰਨਿੰਗ ਈਵਨਿੰਗ ਜ਼ਰੂਰ ਸਾਫ਼ ਰੱਖਣਾ ਪੈਣਾ, ਉਹ ਡੈਫੀਨੇਟਲੀ ਹੈਗਾ, ਅਤੇ ਪਰ ਉਹਨਾਂ ਨੂੰ ਕੋਈ ਵੋਕ ਦੀ ਲੋੜ ਹੈ ਨਹੀਂ। ਹਾਂ, ਸਕਰੈਚ ਪੋ ਰੱਖਣਾ ਪੈਣਾ, ਨਹੀਂ ਤੁਹਾਡਾ ਫਰਨੀਚਰ ਖਰਾਬ ਕਰ ਦਊ, ਸਕਰੈਚਿੰਗ ਬਹੁਤ ਕਰਦੀਆਂ ਜੀ, ਜਾਂ ਉਹਦੇ ਨੇ ਨੇਲ ਟ੍ਰਿਮ ਕਰਨੇ ਪੈਣੇ ਟਾਈਮ ਟੂ ਟਾਈਮ। ਬਿੱਲੀਆਂ ਇਹ ਬਹੁਤ ਹੀ ਇੰਡੀਪੈਂਡੈਂਟ ਅਤੇ ਸੈਲਫ ਡਿਪੈਂਡੈਂਟ ਹੈਗੀਆਂ।
ਕੋਈ ਬਿਮਾਰੀਆਂ ਐਸੀਆਂ ਹਨ ਜਿਨ੍ਹਾਂ, ਜਿਵੇਂ ਕਈ ਲੋਕਾਂ ਨੂੰ ਫਿਕਰ ਹੁੰਦਾ ਹੈ ਕਿ ਬਿੱਲੀਆਂ ਤੋਂ ਬਿਮਾਰੀਆਂ ਲੱਗਦੀਆਂ, ਸਪੈਸ਼ਲੀ ਜਦੋਂ ਡੈਫੀਕੇਟ ਕਰਦੀਆਂ ਨੇ, ਤਾਂ ਉਹਦੇ ਵਿੱਚੋਂ ਕੁਛ ਬਿਮਾਰੀ ਜਾਂ ਬੈਕਟੀਰੀਆ ਇਹੋ ਜਿਹਾ ਹੁੰਦਾ ਹੈ ਜਿਹੜਾ ਤੁਹਾਨੂੰ ਬਿਮਾਰ ਕਰ ਸਕਦਾ ਹੈ, ਇਹਦੇ ਵਿੱਚ ਕੋਈ ਸੱਚਾਈ ਹੈ ਕਿ?
ਹਾਂਜੀ ਹੈ, ਇਹਦੇ ਵਿੱਚ ਇਹਦਾ ਵੀ 2-4 ਬਿਮਾਰੀਆਂ ਹੈ, ਜਿਵੇਂ ਸਪੈਸ਼ਲੀ ਟੌਕਸੋਪਲਾਜ਼ਮਾ ਹੈ ਨਾ, ਇੱਕ ਪੈਰਾਸਾਈਟ ਹੈ, ਅਤੇ ਇੱਕ ਪ੍ਰੈਗਨੈਂਟ ਲੇਡੀ ਆ, ਜੇ ਉਹਨੇ ਪਹਿਲਾਂ ਬਿੱਲੀ ਨੂੰ ਨਹੀਂ ਐਕਸਪੋਜ਼ ਹੋਇਆ, ਉਹਦੀ ਫੀਸਿਸ ਨੂੰ ਵੇਅਰ ਹੈਂਡ ਜਾਂ ਟੱਚ ਕਰਤਾ, ਅਤੇ ਉਹ ਕਾਫੀ ਜ਼ਿਆਦਾ ਪ੍ਰੈਗਨੈਂਸੀ ਨੂੰ ਅਫੈਕਟ ਕਰਦੀ ਹੈ, ਅਤੇ ਉਹ ਜ਼ਰੂਰੀ ਹੈ, ਅਤੇ ਤੁਹਾਨੂੰ ਕੇਅਰਫੁਲ ਰਹਿਣਾ ਪੈਣਾ, ਗਲਵਸ ਪਾਉਣੇ ਪੈਣੇ ਆ। 2-4 ਲੱਕੀਆਂ ਅਸੀਂ ਇਸ ਕੰਟਰੀ ਵਿੱਚ, ਕੋਈ ਰੇਵਿਜ ਨਹੀਂ ਹੈ, ਸਾਨੂੰ ਕਿਸੇ ਹੋਰ ਕੰਟਰੀ ਜਾਂਦੇ ਹਾਂ ਤਾਂ ਸਾਨੂੰ ਰੇਵਿਜ ਦੇ ਟੀਕੇ ਲਵਾਉਣੇ ਪੈਂਦੇ ਆ, ਅਤੇ ਰੇਵਿਜ ਨਹੀਂ ਹੈ। ਟੀਵੀ ਨਹੀਂ ਹੈ ਇੱਥੇ, ਅਸੀਂ ਜਦੋਂ ਆਪਣੇ ਮਿਲਕ ਪ੍ਰੋਡਕਟਸ ਆਸਟ੍ਰੇਲੀਆ ਆਉਂਦੇ ਆ, ਕੋਈ ਵੀ ਆਉਂਦੇ, ਅਸੀਂ ਬਹੁਤ ਜ਼ਿਆਦਾ ਸਟ੍ਰਿਕਟ ਹੈਗੇ ਹਾਂ, ਅਤੇ ਇਸ ਕਰਕੇ ਟੀਵੀ ਆ ਇੰਡੀਆ ਵਿੱਚ, ਅਸੀਂ ਹਿਊਮਨ ਕੁੱਤੇ ਬਿੱਲੀ ਨੂੰ ਵੀ ਦੇ ਸਕਦੇ ਹਾਂ, ਸਪੈਸ਼ਲੀ ਗਾਈਆਂ ਨੂੰ, ਅਤੇ ਗਾਈਆਂ ਤੋਂ ਵੀ ਅਸੀਂ ਲੈ ਸਕਦੇ ਹਾਂ, ਅਤੇ ਜਿਹੜਾ ਮਿਲਕ ਹੈਗਾ ਅਸੀਂ ਪੀਂਦੇ ਹਾਂ, ਕੱਚਾ ਪੀਂਦੇ ਹਾਂ, ਅਤੇ ਉਹਦੇ ਕਰਕੇ ਵੀ ਹੋ ਜਾਂਦਾ। ਅਤੇ ਇੱਥੇ ਪੈਰਾਸਾਈਟ ਹੈਗੇ ਆ, ਤੁਹਾਨੂੰ ਐਵਰੀ 3 ਮੰਥ ਤੁਹਾਨੂੰ ਪੈਰਾਸਾਈਟ ਤੋਂ ਗੋਲੀਆਂ ਦੇਣੀਆਂ ਪੈਂਦੀਆਂ। ਠੀਕ, ਦੂਜਾ ਜਿੱਦਾਂ ਆਪਾਂ ਤੁਸੀਂ ਇੰਡੀਆ ਨੋਟ ਕੀਤਾ ਹੋਣਾ, ਆਪਣੇ ਕੁੱਤਿਆਂ ਦੇ ਕਾਫੀ ਵਾਲ ਨਹੀਂ ਹੁੰਦੇ, ਉਹ ਇੱਕ ਇੱਥੇ ਜੀ ਪੈਰਾਸਾਈਟ ਹੈਗਾ, ਡੈਮੋਡਕਸ ਮੇਂਜ ਕਹਿੰਦੇ ਆ, ਇੱਕ ਇੱਚੀ ਮੇਂਜ ਹੈਗੀ ਆ, ਉਹਨੂੰ ਸਾਰਕੋਪਟਿਕ ਮੇਂਜ ਕਹਿੰਦੇ ਆ। ਦੋਨੇ ਸਕਿਨ ਦੇ ਪੈਰਾਸਾਈਟ ਨੇ, ਹੇਅਰ ਫੋਲੀਕਲ ਜਾਂਦੇ ਆ, ਅਤੇ ਉਹਨਾਂ ਨਾਲ ਖੁਰਕ ਵੀ ਹੁੰਦੀ ਆ, ਅਤੇ ਉਹਨਾਂ ਵਾਲ ਛੱਡਦੇ ਆ। ਇੱਥੇ ਬੜੇ ਸੋਹਣੇ ਪ੍ਰੋਡਕਟ ਹੈਗੇ ਆ, ਤੁਸੀਂ ਲਿਕੁਇਡ ਹੈਗੇ ਆ ਓਵਰ ਦਾ ਸਕਿਨ ਲਾਉਣੇ ਆ, ਉਹ ਸਭ ਕੁਛ ਹੀ ਕੰਟਰੋਲ ਕਰਦੇ ਆ, ਉਹ ਫਲੇ ਵੀ ਕੰਟਰੋਲ ਕਰਦੇ ਆ ਅਤੇ ਅੰਦਰਲੇ ਪੈਰਾਸਾਈਟ ਉਹ ਵੀ ਕੰਟਰੋਲ ਕਰਦੇ ਆ, ਉਹ ਜਿਹੜਾ ਮੇਂਜ ਹੈਗਾ ਇਹਨੇ ਖੁਰਕ ਪੈਂਦੀ ਆ ਉਹ ਵੀ ਮੇਂਜ ਕੰਟਰੋਲ ਕਰਦੇ ਆ। ਤੁਸੀਂ ਕਿਸੇ ਵੈਟ ਕੋਲ ਵੀ ਜਾਓ, ਓਵਰ ਦਾ ਕਾਊਂਟਰ ਜਾ ਕੇ ਤੁਸੀਂ ਲੈ ਸਕਦੇ ਹੋ, ਔਨਲਾਈਨ ਵੀ ਲੈ ਸਕਦੇ ਹੋ ਤੁਸੀਂ। ਅਤੇ ਰਹੀ ਗੱਲ ਤਾਂ ਤੁਸੀਂ ਉੱਦਾਂ ਨਾਲ ਪਾਉਂਦੇ ਵੀ ਹੋ, ਇੱਦਾਂ ਦੀ ਕੋਈ ਡਰ ਨਹੀਂ ਤੁਹਾਨੂੰ ਵੀ ਤੁਸੀਂ ਕੋਈ ਕੈਚਅਪ ਕਰ ਲਓਗੇ। ਹਾਂ, ਰਿੰਗ ਵਰਮ ਹੈ ਇੱਕ ਫੰਗਲ ਡਿਸੀਜ਼ ਹੈਗੀ ਆ, ਉਹ ਜਿਹੜੇ ਬੱਚੇ ਹੈ ਜਾਂ ਪ੍ਰੈਗਨੈਂਟ ਲੇਡੀ ਹੈ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਲੋਅਰ ਹੁੰਦਾ ਆਮ ਹਿਊਮਨ ਨਾਲੋਂ, ਕਈ ਵਾਰੀ ਉਹਨਾਂ ਦੇ ਸਕਿਨ 'ਤੇ ਉਹ ਸਰਕਲ ਬਣ ਜਾਂਦੇ ਆ, ਥੋੜ੍ਹੇ ਇੱਚੀ ਵੀ ਹੁੰਦੇ ਆ, ਹੁਣ ਰਿੰਗ ਵਰਮ ਕਹਿੰਦੇ ਆ, ਉਹ ਕੈਚ ਕਰ ਸਕਦੇ ਤੁਸੀਂ, ਪਰ ਉਹ ਵੈਰੀ ਰੇਅਰ ਹੈਗੀ ਆ, ਇੰਨੀ ਕਾਮਨ ਨਹੀਂ।
ਹਾਂਜੀ, ਆਮ ਤੌਰ 'ਤੇ ਆਪਾਂ ਜਿਵੇਂ ਦੇਖਦੇ ਹਾਂ ਕਿ ਛੋਟੇ ਬੱਚੇ ਕੁੱਤਿਆਂ ਵੈਸੇ ਵੀ ਕੁੱਤੇ ਕਾਫੀ ਅਫੈਕਸ਼ਨੇਟ ਹੁੰਦੇ ਨੇ, ਵੀ ਬੱਚੇ ਦਾ ਮੂੰਹ ਚੱਟ ਲਿਆ, ਹੱਥ ਚੱਟ ਲਿਆ, ਯੂ ਨੋ, ਪਰ ਜੇ ਬੱਚਾ ਵੀ ਵੈਕਸੀਨੇਟਡ ਹੈ ਤੇ ਕੁੱਤੇ ਦੀ ਵੀ ਬਹੁਤ ਅੱਛੀ ਤਰ੍ਹਾਂ ਸਾਂਭ ਕੀਤੀ ਵੀ ਹੈ ਤਾਂ ਵੈਸੇ ਕੋਈ ਐਡਾ ਡਰ ਨਹੀਂ।
ਇੱਦਾਂ ਜੀ, ਦੇਖੋ ਜਿੱਦਾਂ ਆਪਾਂ ਹਿਊਮਨ ਕਹਿੰਦੇ ਹਾਂ ਫਲੂ, ਇਨਫਲੂਐਂਜਾ ਵਾਇਰਸ ਹੈਗਾ, ਇਹ ਹੋਸਟ ਸਪੈਸੀਫਿਕ ਆ ਜੀ, ਕੁੱਤਿਆਂ ਦਾ ਹੋਰ ਆ, ਬਿੱਲੀਆਂ ਦਾ ਹੋਰ ਆ ਅਤੇ ਹਿਊਮਨ ਦਾ ਹੋਰ ਆ ਜੀ, ਅਸੀਂ ਵੀ ਕਾਨ ਕੈਚ ਅਪ ਐਨੀਥਿੰਗ।
ਅੱਛਾ, ਠੀਕ ਹੈ।
ਬਿੱਲੀਆਂ ਦੇ ਵਿੱਚ ਏਡਸ ਹੈਗੀ ਆ, ਉਹ ਜਿਹੜੀ ਏਡਸ ਹੈਗੀ ਆ ਉਹਨੇ ਸਲਾਈਵੇ ਵਿੱਚ ਆ, ਓਨਲੀ ਅਫੈਕਟਿੰਗ ਕੈਟਸ ਟੂ ਕੈਟਸ, ਵੀ ਕਾਨ ਕੈਚ ਅਪ, ਅਤੇ ਬਿੱਲੀਆਂ ਨੂੰ ਤਾਂ ਬਿੱਲੀਆਂ ਨੂੰ ਹੀ ਹੈਗੀ ਆ। ਹਾਂ, ਪੈਰਾਸਾਈਟ ਹੈਗੇ ਆ ਅਤੇ ਉਹ ਅਸੀਂ ਕੈਚ ਕਰ ਲੈਂਦੇ ਹਾਂ, ਅਤੇ ਕਈ ਵਾਰੀ ਨੰਗੇ ਪੈਰੀ ਤੁਰਦੇ ਹਾਂ, ਸਾਡੇ ਪੈਰਾਂ ਵਿੱਚ ਕਈ ਵਾਰੀ ਗਟੋਲੀਆਂ ਬਣ ਜਾਂਦੀਆਂ ਨੇ, ਅਸੀਂ ਉਹ ਪੈਰਾਸਾਈਟ ਹੈਗੇ ਆ ਥੋੜ੍ਹੀ ਫਿਊ ਮਿਲੀਮੀਟਰ ਟਰੈਵਲ ਕਰਦੇ ਆ ਤੇ ਉਹ ਡਾਈ ਹੋ ਜਾਂਦੇ ਆ, ਤੇ ਉਹ ਇੰਨੇ ਕਾਮਨ ਨਹੀਂ ਹੈਗੇ ਆਸਟ੍ਰੇਲੀਆ ਵਿੱਚ।
ਇਹਨਾਂ ਤੋਂ ਬਾਅਦ ਤੁਸੀਂ ਇੱਕ ਰੈਬਿਟ ਤੇ
ਉਸ ਤੋਂ ਬਾਅਦ ਆਪਣੇ ਬਰਡਸ ਤੇ ਉਸ ਤੋਂ ਬਾਅਦ ਗਿਨੀ ਪਿਗ, ਪੈਰਟਸ ਵੀ ਰੱਖਦੇ ਲੋਕੀ ਜੀ।
ਹਾਂਜੀ, ਰੈਬਿਟਸ ਦਾ ਕਾਫੀ ਬੰਦੇ ਸੋਚਦੇ ਨੇ ਕਿ ਉਹ ਗੰਦ ਬਹੁਤ ਪਾਉਂਦੇ ਨੇ, ਪਰ ਇੱਥੇ ਸਿਰਫ ਉਹਨਾਂ ਨੂੰ ਕੇਜ 'ਚ ਹੀ ਰੱਖਿਆ ਜਾਂਦਾ।
ਦੇਖੋ ਜੀ, ਹੱਥ 'ਚ ਬਣਾਉਣਾ ਤੁਸੀਂ ਉਹ ਘਰ ਤੋਂ ਬਾਹਰ ਹੀ ਹੋਊਗਾ, ਜੇ ਤੁਸੀਂ ਉਹਨੂੰ ਤਾਜ਼ਾ ਘਾਹ ਨਹੀਂ ਖਿਲਾਓਗੇ ਤੇ ਹੇ ਨਹੀਂ ਪਾਓਗੇ। ਇਹ ਇੱਦਾਂ ਦਾ ਮੈਮਲ ਹੈਗੇ ਆ, ਕਿਉਂਕਿ ਇਹਨਾਂ ਦੇ ਦੰਦ ਸਾਰੀ ਉਮਰ ਵੱਧ ਜਾਂਦੇ ਆ, ਦੇ ਕੀਪ ਗਰੋਇੰਗ। ਅੱਜ ਕੱਲ੍ਹ ਹਿਊਮਨ ਕੀ ਕਰਦੇ ਹਾਂ ਅਸੀਂ, ਅਸੀਂ ਬਣਿਆ ਬਣਾਇਆ ਫੂਡ ਲੈ ਕੇ ਆਉਂਦੇ ਹਾਂ ਅਤੇ ਉਹ ਅਡਿਕਟਡ ਹੋ ਜਾਂਦੇ ਆ ਜੀ ਬਾਅਦ 'ਚ, ਉਹ ਘਾਹ ਅਤੇ ਹੇ ਖਾਂਦੇ ਨਹੀਂ ਅਤੇ ਉਹਨਾਂ ਦੇ ਦੰਦ ਵਧੀ ਜਾ ਰਹੇ ਆ, ਉਹ ਵਧਣ ਕਰਕੇ ਪ੍ਰੋਪਰਲੀ ਚਿਊ ਨਹੀਂ ਕਰਦੇ ਅਤੇ ਵੇਟ ਲੂਸ ਹੋ ਜਾਂਦਾ, ਅਤੇ ਉਸ ਤੋਂ ਬਾਅਦ ਕਈ ਵਾਰੀ ਦੰਦਾਂ ਦੇ ਵਿੱਚ ਐਬਸਿਸ ਬਹੁਤ ਬਣਦੀ ਜਾਂਦੇ, ਅਤੇ ਉਹ ਪ੍ਰੋਪਰ ਤੁਸੀਂ ਜਾ ਕੇ ਪੈਟ ਸ਼ੋਪ 'ਤੇ ਜਾ ਕੇ ਜਾਂ ਔਨਲਾਈਨ ਤੁਸੀਂ ਪ੍ਰੋਪਰ ਹੱਚ ਲਓ ਜਿਹੜਾ ਕਿ ਘਾਹ ਦੇ ਬਾਹਰ ਖੁੱਲ੍ਹਾ ਹੋਵੇ, ਅਤੇ ਹਾਂਜੀ ਗੰਦ ਜ਼ਰੂਰ ਪਾਉਣਾ ਜੀ ਉਹਨੇ।
ਉੱਥੇ ਵੀ ਥੋੜੀ ਸਾਂਭ ਦੀ ਜ਼ਰੂਰਤ ਹੈ ਕਿ ਕਲੀਨਿੰਗ ਕੰਟੀਨਿਊਸਲੀ,
ਤੁਹਾਨੂੰ ਨੈਟ ਕਰਨਾ ਪੈਣਾ, ਏਰੀਆ ਸਪੈਸੀਫਾਈਡ ਕਰਨਾ ਪੈਣਾ ਵੀ ਉਸੇ ਏਰੀਆ 'ਚ ਹੀ ਰਹੇ ਹੋ।
ਅਤੇ ਪੰਛੀਆਂ ਦੀ ਕਿੰਨੀ ਕੇਅਰ ਦੀ ਜ਼ਰੂਰਤ ਹੈ?
ਪੰਛੀਆਂ ਨੂੰ ਜੀ ਪਹਿਲਾਂ ਇਨੀਸ਼ੀਅਲ ਟ੍ਰੇਨਿੰਗ ਬਹੁਤ ਜ਼ਿਆਦਾ ਹੈ, ਦੈਨ ਦੇ ਕੈਨ ਲਿਵ ਅਪ ਟੂ 50 ਈਅਰ 70 ਈਅਰ, ਨੋ ਡਿਪੈਂਡਸ ਕਿ ਤੁਸੀਂ। ਹਾਂਜੀ, ਅਤੇ ਉਹ ਕੇਅਰ ਉਹਨਾਂ ਦੀ ਵੀ ਬਹੁਤ ਜ਼ਿਆਦਾ ਆ, ਕੋਈ ਪੰਛੀ ਕਈ ਵਾਰੀ ਨਹਾਉਣਾ ਬਹੁਤ ਲਾਈਕ ਕਰਦੇ ਆ, ਅਸੀਂ ਪਾਣੀ ਪਾਓਗੇ ਤਾਂ ਉਹਨੇ ਇੱਥੇ ਕੇਜ ਰੱਖਿਆ ਹੋਇਆ ਥੱਲੇ ਨੀਚੇ ਚਿੱਕੜ ਕਰ ਦੇਣਾ। ਉਸ ਤੋਂ ਬਾਅਦ ਜਿਹੜੇ ਪੰਛੀਆਂ ਦੀ ਹੈਬਿਟ ਇਹ ਆ, ਦੇ ਵਾਂਟ ਟੂ ਸਟੇ ਸ਼ੋਲਡਰ ਹਾਈ, ਜੇ ਤੁਸੀਂ ਉਹਨੂੰ ਨੀਚੇ ਆਪਣੇ ਸ਼ੋਲਡਰ ਹਾਈ ਤੋਂ ਕੇਜ ਰੱਖੋਗੇ ਤਾਂ ਜਿਹੜੇ ਡੋਮੀਨੈਂਸ ਦਾ ਬਿਹੇਵੀਅਰ ਦੀ ਪ੍ਰੋਬਲਮ ਆ ਜਾਂਦੀ ਆ, ਦੈਨ ਦੇ ਸਟਰਚਿੰਗ ਦੇ ਓਨ ਫਾਇਦਰਜ਼ ਨੋ, ਅਤੇ ਸਮਟਾਈਮ ਦੇ ਗੋ ਆਫ ਫੂਡ, ਖਾਂਦੇ ਪੀਂਦੇ ਨਹੀਂ ਕਈ ਵਾਰੀ, ਅਤੇ ਆਪਦੇ ਜਿਹੜੇ ਖੰਭ ਵਗੈਰਾ ਨੇ ਪੁੱਲ ਕਰ ਲੈਂਦੇ ਆ, ਅਤੇ ਬਿਹੇਵੀਅਰ ਦੀ ਕਾਫੀ ਜ਼ਿਆਦਾ ਉਹਨਾਂ ਦੀ ਪ੍ਰੋਬਲਮ ਆਉਂਦੀ ਆ। ਇਸ ਕਰਕੇ ਜੇ ਉੱਚੇ ਰੱਖਾਂਗੇ ਤਾਂ ਉਹ ਥੱਲੇ ਗੰਦ ਪੈਣਾ ਕਾਫੀ ਜ਼ਿਆਦਾ, ਉਹਦੇ ਬਰਡ ਸੀਡ ਨੇ ਉਹ ਕਾਫੀ ਥੱਲੇ ਡਿੱਗਣਗੇ ਜੀ।
ਤੁਸੀਂ ਪਹਿਲਾਂ ਖਰਚੇ ਦੀ ਗੱਲ ਕੀਤੀ ਸੀਗੀ ਕਿ ਡਾਕਟਰਾਂ ਦਾ ਖਰਚਾ, ਤੇ ਇਹ ਇੰਨਾ ਜ਼ਿਆਦਾ ਮਹਿੰਗਾ ਇਸੇ ਕਰਕੇ ਹੈ ਕਿਉਂਕਿ ਮੈਡੀਕੇਅਰ ਦੀ ਸਪੋਰਟ ਨਹੀਂ ਹੁੰਦੀ ਹੈ, ਕਿਉਂਕਿ ਲੋਕ ਇਸ ਚੀਜ਼ ਤੋਂ ਵੀ ਬਹੁਤ ਕਤਰਾਉਂਦੇ ਨੇ ਕਿ ਵੈਟ ਦਾ ਬਿੱਲ ਬਹੁਤ ਆ ਜਾਣਾ।
ਦੇਖੋ ਜੀ, ਮਹਿੰਗਾ ਮੇਰੇ ਮੁਤਾਬਕ ਹੈ ਨਹੀਂ, ਜੋ ਤੁਸੀਂ ਇਨਪੁਟਸ ਪਾਉਂਦੇ ਹੋ ਤੁਹਾਡੀ ਇੱਕ ਕਲਾ ਵੀ, ਜਿੱਦਾਂ ਕਿ ਆਪਾਂ ਕੰਪੇਅਰ ਕਰੀਏ ਇੰਡੀਆ ਦੇ ਨਰਸਿੰਗ ਹੋਮ ਵਾਂਗ, ਸਾਡੀ ਇਨਵੈਸਟਮੈਂਟ ਬਹੁਤ ਵੱਡੀ ਆ, ਤੁਹਾਡੇ ਕੋਲ ਸਾਰੀਆਂ ਐਕਸਰੇ ਮਸ਼ੀਨ ਤੁਹਾਡੇ ਕੋਲ ਚਾਹੀਦੀਆਂ ਨੇ, ਸਾਰੀਆਂ ਡੈਂਟਲ ਮਸ਼ੀਨਾਂ ਚਾਹੀਦੀਆਂ ਨੇ, ਐਨੈਸਥੀਸੀਆ ਮਸ਼ੀਨ ਚਾਹੀਦੀਆਂ, ਅਤੇ ਅਲਟਰਾਸਾਊਂਡ ਤੋਂ ਲੈ ਕੇ ਐਵਰੀਥਿੰਗ ਸ਼ੁੱਡ ਬੀ ਇਨ ਦਾ ਕਲੀਨਿਕ। ਅਤੇ ਤੁਹਾਡੇ ਜਿਹੜੇ ਫਿਕਸ ਐਕਸਪੈਂਸ ਹੈਗੇ ਆ ਨਰਸਾਂ ਦੇ ਜਾਂ ਡਰੱਗਸ ਦੇ, ਉੱਥੇ ਕੋਈ ਵੀ ਰਿਬੇਟ ਨਹੀਂ, ਕੋਈ ਵੀ ਡਿਸਕਾਊਂਟ ਨਹੀਂ, ਕੋਈ ਵੀ ਕੰਟਰੋਲ ਨਹੀਂ ਗੌਰਮੈਂਟ ਦਾ। ਜੋ ਵੀ ਦੋ ਚਾਰ ਵੱਡੀਆਂ ਡਰੱਗ ਵਾਲੀਆਂ ਕੰਪਨੀਆਂ ਨੇ ਉਹ ਚਾਹੁਣ ਜੋ ਆਪਦਾ ਪੈਸੇ ਆਪਣਾ ਭਾਅ ਲਾਉਣਗੀਆਂ, ਇਸ ਕਰਕੇ ਸਾਨੂੰ ਜਸਟੀਫਾਈ ਕਰਨ ਦੀ ਖਾਤਰ ਸਾਰੇ ਐਕਸਪੈਂਸ ਆਮ ਬੰਦੇ ਨੂੰ ਲੱਗਦਾ ਵੀ ਕਾਫੀ ਐਕਸਪੈਂਸ ਹੈ, ਕੋਈ ਜਾਂਦੀ ਇੱਕ ਵਾਰੀ ਜਾਂ ਸਾਲ ਦੋ ਵਾਰੀ ਜਾਂਦੇ, ਪਰ ਓਪਰੇਸ਼ਨ ਦਾ ਓਪਰੇਸ਼ਨ ਹੀ ਆ ਜੀ। ਦੇਖੋ ਤੁਸੀਂ ਇੱਕ ਚਾਹੇ ਹਿਊਮਨ ਆ ਚਾਹੇ ਲਿਵਿੰਗ ਕ੍ਰੀਏਚਰ, ਕੁੱਤਾ ਜਾਂ ਬਿੱਲੀ, ਠੀਕ ਆ ਜੀ, ਉਹਨੂੰ ਜਿੰਦਾ ਰੱਖਣਾ, ਉਹਦੇ ਓਪਰੇਸ਼ਨ ਵੀ ਕਰਨਾ, ਤੇ ਇਟ ਇਨਵੋਲਵ ਲੋਟ ਆਫ ਥਿੰਗਸ।
ਤੇ ਉਹ ਆਇਆ ਕੋਈ ਤੁਸੀਂ ਜਦੋਂ ਦੱਸਿਆ ਕਿ ਐਮਰਜੈਂਸੀ ਵਾਸਤੇ ਫਿਰ ਉਹ ਪੈਟ ਇੰਸ਼ੋਰੈਂਸ ਜ਼ਰੂਰੀ ਹੈ ਕਿ ਉਹ ਕੁਝ ਕਵਰ ਕਰੇਗੀ।
ਹਾਂਜੀ ਹਾਂਜੀ, ਕੋਈ ਕੁੱਤਿਆਂ ਦੇ ਵਿੱਚ ਗੋਡੇ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਜੀ, ਤੇ ਉਹ ਗੋਡੇ ਦੀ ਜਿਹੜੀ ਪ੍ਰੋਬਲਮ ਹੈਗੀ ਆ, ਇਟ ਮੇ ਕੋਸਟ ਅਪ ਟੂ $5,000, ਤੇ $5,000 ਕਾਫੀ ਜ਼ਿਆਦਾ ਵੱਡੀ ਇਨਕਮ ਲੱਗਦੀ ਆ। ਇਸ ਕਰਕੇ ਹਾਂਜੀ, ਇਹ ਤੁਸੀਂ ਪੈਟ ਰੱਖਣਾ ਤੇ ਤੁਹਾਨੂੰ ਇਹ ਚਾਹੇ ਤਾਂ ਇੰਸ਼ੋਰੈਂਸ ਕਰਵਾਓ ਪਹਿਲਾਂ, ਜਾਂ ਬੀ ਪ੍ਰਪੇਅਰ ਵੀ ਤੁਹਾਡਾ ਸਾਲ ਦਾ $500 ਐਟਲੀਸਟ ਇੱਕ ਸਾਈਡ ਤੇ ਧਰ ਦੋ ਜੀ, ਇਹ ਖਰਚਾ ਆ ਸਕਦਾ।
ਛੋਟੇ ਹੁੰਦੇ ਅਕਸਰ ਅਸੀਂ ਵੀ ਦੇਖਦੇ ਹਾਂ ਬੱਚਿਆਂ ਨੂੰ ਬਹੁਤ ਲਾਡ ਹੁੰਦਾ ਹੈ ਪੈਟਸ ਦੇ ਨਾਲ, ਤੇ ਆਲਮੋਸਟ ਹਰ ਬੱਚੇ ਦਾ ਇਹ ਜਵਾਬ ਹੁੰਦਾ ਕਿ ਮੈਂ ਵੱਡੇ ਹੋ ਕੇ ਡਾਕਟਰ ਬਣਨਾ, ਪਰ ਜਾਨਵਰਾਂ ਦਾ ਡਾਕਟਰ ਬਣਨਾ। ਸੋ ਜੋ ਵੀ ਕੋਈ ਬੱਚੇ ਇਸ ਵੇਲੇ ਸੁਣ ਰਹੇ ਨੇ ਤੁਹਾਡੀ ਇੰਟਰਵਿਊ, ਤੇ ਉਹ ਵੈਟਰਨਰੀ ਡਾਕਟਰ ਬਣਨਾ ਚਾਹੁੰਦੇ ਨੇ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੰਨੀ ਮਿਹਨਤ ਲੱਗਦੀ ਹੈ ਤੇ ਕਿੰਨਾ ਤੁਹਾਨੂੰ ਕਮਿਟਮੈਂਟ ਦੀ ਜ਼ਰੂਰਤ ਹੈ ਇਹ ਡਾਕਟਰ ਬਣਨ ਵਾਸਤੇ?
80% ਜਿਹੜੇ ਵੈਟਰਨਰੀਅਨ ਨੇ ਆਸਟ੍ਰੇਲੀਆ ਵਿੱਚ ਉਹ ਫੀਮੇਲ ਹੈ ਜੀ, ਤੇ ਅਨਫੋਰਚੁਨੇਟਲੀ ਜਦੋਂ ਉਹਨਾਂ ਦੇ ਪਰਿਵਾਰ ਵਿੱਚ ਵਾਧਾ ਹੁੰਦਾ, ਬੱਚਾ ਹੁੰਦਾ, ਜਿੱਦਾਂ ਉਹ ਆਲਮੋਸਟ ਰਿਟਾਇਰ ਜਲਦੀ ਹੋ ਜਾਂਦੇ ਜਾਂ ਕੁਇਟ ਕਰਦੇ ਜਾਂ ਪਾਰਟ ਟਾਈਮ ਹੋ ਜਾਂਦੇ। ਤੁਸੀਂ ਦੋ ਪਹਿਲੂ ਦੇਖਣੇ ਹੈਗੇ ਆ, ਤੁਸੀਂ ਦੇਖਣਾ ਵੀ ਇਹ ਐਕਸਪੈਂਸਿਵ ਹੈਗੇ ਆ, ਪੈਸੇ ਜ਼ਿਆਦਾ ਕਮਾਉਂਦੇ ਆ, ਇੱਕ ਤਾਂ ਇਹ ਪ੍ਰੋਫੈਸ਼ਨ ਹੈਗਾ ਵੀ ਹਾਂ ਆਈ ਕੈਨ ਬੀ ਏ ਵੈਟਨਰੀ ਡਾਕਟਰ, ਆਈ ਕੈਨ ਮੇਕ ਸਮ ਮਨੀ, ਆਈ ਕੈਨ ਬੀ ਵੈਲ ਆਫ, ਇੱਕ ਤਾਂ ਇਹ ਪਹਿਲੂ ਹੈਗਾ। ਇੱਕ ਤੁਸੀਂ ਕਿਹਾ ਪਹਿਲਾਂ ਵੀ ਨਿੱਕੇ ਹੁੰਦੇ ਬੱਚੇ ਚਾਹੁੰਦੇ ਆ ਵੀ ਅਸੀਂ ਐਨੀਮਲ ਨਾਲ ਅਟੈਚ ਹੈਗੇ ਹਾਂ, ਮੇਰਾ ਪੈਸ਼ਨ ਹੈਗਾ, ਆਈ ਵਾਂਟ ਟੂ ਸਰਵ ਦ ਐਨੀਮਲਸ, ਮੈਂ ਵੈਟਨਰੀ ਡਾਕਟਰ ਤਾਂ ਬਣੂੰਗਾ। ਜਿੱਥੇ ਤੁਹਾਡੀ ਉਹ ਸੋਚ ਹੈਗੀ ਆ, ਡਜ਼ ਇਟ ਮੈਟਰ ਆਈ ਮੇਕ ਮਨੀ ਔਰ ਡੋਂਟ ਮੇਕ ਮਨੀ, ਮੈਂ ਤਾਂ ਵੈਟਨਰੀ ਡਾਕਟਰ ਹੀ ਬਣਨਾ, ਫਿਰ ਬਹੁਤ ਵਧੀਆ ਸੋਚ ਹੈਗੀ ਆ। ਜੇ ਤੁਸੀਂ ਕਹਿੰਦੇ ਹੋ ਵੀ ਮੈਂ ਇੰਨੇ ਸਾਲ ਪੜ੍ਹ ਕੇ ਵੈਟਨਰੀ ਡਾਕਟਰ ਬਣ ਕੇ ਉਸ ਤੋਂ ਬਾਅਦ 5 ਸਾਲ ਬਾਅਦ ਮੈਂ ਆਪਣੀ ਪ੍ਰੈਕਟਿਸ ਖੋਲੂੰਗਾ, ਦੈਨ ਇਟਸ ਨਾਟ ਈਜ਼ੀ ਪ੍ਰੋਫੈਸ਼ਨ। ਅਤੇ ਜਿਹੜਾ ਹਾਈਐਸਟ ਸੁਸਾਈਡ ਰੇਟ ਹੈਗਾ ਡੈਂਟਿਸਟ ਅਤੇ ਵੈਟਨਰੀਅਨ ਦੇ ਵਿੱਚ ਹੀ ਹੈ, ਅਤੇ ਮੈਂ ਡੀਮੋਰਲਾਈਜ਼ ਨਹੀਂ ਕਰਦਾ, ਮੈਂ ਕਿਸੇ ਨੇ ਵੀ ਮੇਰੀ ਮਦਦ ਲੈਣੀ ਹੋਵੇ ਕਿ ਜਸਵਿੰਦਰ ਪਨੇਰ ਦੇ ਨਾਂ 'ਤੇ, ਮੈਂ ਇਹਨੂੰ ਕਿਸੇ ਵੇਲੇ ਵੀ ਗੂਗਲ ਸਰਚ ਮਾਰ ਕੇ ਲੱਭ ਸਕਦੇ ਹੋ, ਅਤੇ ਮੇਰੀ ਜਿਹੜੀ ਐਡਵਾਈਸ ਹੋਊਗੀ ਅਵੇਲੇਬਲ ਹੋਊਗੀ। ਪਰ ਜਿਹੜੇ ਆਪਾਂ ਡਿਫਰੈਂਸ਼ੀਏਟ ਕਰਨਾ ਪੈਣਾ ਵੀ ਅਸੀਂ ਕਿਸ ਲੈਵਲ ਤੋਂ ਕਿਸ ਐਂਗਲ ਤੋਂ ਸੋਚ ਰਹੇ ਹਾਂ ਵੈਟਨਰੀ ਡਾਕਟਰ ਬਣਨਾ। ਵੈਨ ਇਟ ਕਮਸ ਟੂ ਟ੍ਰੇਨਿੰਗ ਜੀ, ਮੇਰੇ ਮੁਤਾਬਕ ਇਹ ਪੜ੍ਹਾਈ ਸਾਡੀ ਜਿਹੜੀ ਗਈ ਵੈਟਨਰੀਅਨ ਦੀ, ਇਹ ਸਾਰੇ ਪ੍ਰੋਫੈਸ਼ਨਲ ਜ਼ਿਆਦਾ ਡਿਫੀਕਲਟ ਆ। ਪਹਿਲਾਂ ਤੁਸੀਂ ਵੱਖਰੇ ਵੱਖਰੇ ਐਨੀਮਲਸ 'ਤੇ, ਸਪੀਸੀ 'ਤੇ, ਫਿਰ ਗਾਂ ਬ੍ਰੀਡਸ 'ਤੇ, ਹਰ ਵੱਖਰੇ ਵੱਖਰੇ ਹੈਗੇ ਆ, ਵੱਖਰੇ ਵੱਖਰੀ ਡਰੱਗ ਆ, ਡਰੱਗ ਰਿਐਕਸ਼ਨ ਵੱਖਰੇ ਵੱਖਰੇ ਆ, ਉਹ ਤੁਹਾਨੂੰ ਹਰ ਚੀਜ਼ ਦਿਮਾਗ 'ਚ ਵਾੜਨੀ ਪੈਂਦੀ ਆ। ਤੁਹਾਡੀ ਜਿਹੜੀ ਪੜ੍ਹਾਈ ਹੈਗੀ ਆ ਇੱਕ GP ਨਾਲੋਂ ਜ਼ਿਆਦਾ ਮੇਰੇ ਮੁਤਾਬਕ ਡਿਫੀਕਲਟ ਹੈਗੀ। ਅਸੀਂ ਜਦੋਂ ਕੋਈ ਕਾਨਫਰੰਸ 'ਤੇ ਜਾਂਦੇ ਹਾਂ, ਸਾਡੇ ਇੱਕ ਬੈਨਰ ਲੱਗਿਆ ਹੁੰਦਾ ਜੀ 1 veterinarian ਇਕੁਅਲ ਟੂ 25 GPs, ਉਹਦੇ ਵਿੱਚ ਅਸੀਂ ਉਹ ਐਨਐਸਸੀ ਦੇਣਾ ਜੀ, ਅਸੀਂ ਉਹ ਐਕਸਰੇ ਕਰਨੇ ਹਾਂ, ਅਸੀਂ ਉਹ ਫਾਰਮਾਸਿਸਟ ਹਾਂ, ਅਤੇ ਐਵਰੀਥਿੰਗ, ਆਈ ਸਪੈਸ਼ਲ ਵੀ ਅਸੀਂ ਹਾਂ, ਦੰਦਾਂ ਦੀ ਵੀ ਹੋਈ ਆ।
ਅਤੇ ਕਿੰਨੇ ਸਾਲਾਂ ਦੀ ਪੜ੍ਹਾਈ ਹੁੰਦੀ ਹੈ?
ਆਲਮੋਸਟ BSc ਕਰਕੇ ਜੀ ਨੀਅਰਲੀ ਕਹਿ ਲਓ 9 years ਤੁਹਾਨੂੰ ਡਿਵੋਟ ਕਰਨੇ ਪੈਂਦੇ ਆ।
ਅਤੇ ਤੁਸੀਂ ਇਹ ਦੱਸੋ, ਸਾਡੇ ਖਾਸ ਕਰ ਹਿੰਦੁਸਤਾਨ ਦੇ ਅਤੇ ਪੰਜਾਬੀ ਭਾਈਚਾਰੇ ਵਿੱਚ ਅਸੀਂ ਬਹੁਤ ਇਹ ਪ੍ਰੋਬਲਮ ਦੇਖਦੇ ਹਾਂ ਕਿ ਲੋਕ ਇੰਡੀਆ ਦੇ ਵਿੱਚ ਡਾਕਟਰ ਨੇ, ਇੰਜੀਨੀਅਰ ਨੇ, ਪਰ ਇੱਥੇ ਆ ਕੇ ਉਹਨਾਂ ਨੂੰ ਆਪਣੇ ਫੀਲਡ ਦੇ ਵਿੱਚ ਨੌਕਰੀ ਮਿਲਣੀ ਬੜੀ ਔਖੀ ਲੱਗਦੀ ਹੈ। ਕਈ ਵਾਰ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਰੈਕੋਗਨਾਈਜ਼ ਨਹੀਂ ਹੁੰਦੀ ਅਤੇ ਉਹਦੇ ਨਾਲ ਵੀ ਕਾਫੀ ਡਿਸਕਰੇਜ ਹੋ ਜਾਂਦੇ ਨੇ। ਤੁਸੀਂ ਵੀ ਇੰਡੀਆ ਤੋਂ ਇੱਥੇ ਆਏ ਸੀ, ਤੁਹਾਡੀ ਇਹ ਜਰਨੀ ਕਿਸ ਤਰ੍ਹਾਂ ਦੀ ਰਹੀ ਅਤੇ ਤੁਸੀਂ ਇੱਥੇ ਇੰਨੇ ਸਫਲ ਡਾਕਟਰ ਹੋ, ਉਹਦੇ ਬਾਰੇ ਸਾਨੂੰ ਦੱਸੋ ਕਿ ਤੁਸੀਂ ਕਿਹੜੇ ਸਿਸਟਮ 'ਚੋਂ ਨਿਕਲੇ ਤਾਂ ਕਿ ਤੁਸੀਂ ਆਪਣੇ ਫੀਲਡ ਦੇ ਵਿੱਚ ਹੀ ਇੱਥੇ ਆਪਣਾ ਕਰੀਅਰ ਬਣਾ ਸਕੋ।
ਦੇਖੋ ਜੀ, ਹਰ ਇੱਕ ਬੰਦਾ ਇਸ ਮੁਲਕ ਵਿੱਚ ਆਇਆ, ਉਹਨੂੰ ਸਟਰਗਲ ਕਰਨੀ ਪੈਂਦੀ ਹੈ, ਅਤੇ ਉਹਦਾ ਏਮ ਕੀ ਹੈ, ਇੱਥੇ ਉਹ ਸੈਟਿਸਫਾਈ ਹੁੰਦਾ। ਕਈ ਮੇਰੇ ਦੋਸਤ ਹੈਗੇ ਮੈਂ ਜਾਣਦਾ, ਉਹਨੇ ਸਾਰੀ ਉਮਰ ਫੈਕਟਰੀ ਵਿੱਚ ਹੀ ਟਾਈਮ ਕੱਢ ਦਿੱਤਾ, ਜਾਂ ਕੋਈ ਹੋਰ ਫੀਲਡ ਲੈ ਲਿਆ, ਜਾਂ ਕਿਸੇ ਮੈਡੀਕਲ ਦਾ ਕੰਪਨੀ ਦਾ ਰੈਪ ਬਣ ਗਿਆ। ਜਦੋਂ ਮੈਂ ਆਇਆ ਸੀ ਜੀ, ਮੈਂ ਟੈਕਸੀ ਚਲਾਈ ਪਹਿਲਾਂ 2 ਸਾਲ ਇੱਥੇ, ਅਤੇ ਮੈਂ 11 ਵਜੇ ਤੱਕ, ਸਵੇਰੇ 4 ਤੋਂ 11 ਤੱਕ ਮੈਂ ਟੈਕਸੀ ਲਾਉਣਾ ਸੀਗਾ। ਉਸ ਤੋਂ ਬਾਅਦ 'ਚ ਮੈਂ ਲਾਇਬ੍ਰੇਰੀ ਗਿਆ ਅਤੇ ਪੜ੍ਹਿਆ, ਅਤੇ ਉਸ ਤੋਂ ਬਾਅਦ ਮੈਂ ਐਗਜ਼ਾਮ ਪਾਸ ਕੀਤਾ, ਅਤੇ ਪਰਥ ਵਿੱਚ ਮੈਨੂੰ ਐਡਮਿਸ਼ਨ ਮਿਲੀ 3rd year 'ਚ, ਅਤੇ 3rd year 4th ਅਤੇ 5th year ਮੈਂ 2 ਬੱਚਿਆਂ ਦੇ ਨਾਲ, ਮੇਰੇ 2 ਬੱਚੇ ਸੀ ਉਸ ਵੇਲੇ ਜੀ, ਮੈਂ ਉਹਨਾਂ ਨਾਲ ਫੈਮਿਲੀ ਦੇ ਨਾਲ ਜਾ ਕੇ 3 ਸਾਲ ਮੈਂ ਡਿਗਰੀ ਕਰਕੇ ਆਇਆ, ਅਤੇ ਉਸ ਤੋਂ ਬਾਅਦ 'ਚ ਮੈਂ 2 ਸਾਲ ਵੱਡੇ ਹੋਸਪਿਟਲ 'ਚ ਕੰਮ ਕੀਤਾ, RSPCA, ਲਾਰਡ ਸਮਿਥ ਐਨੀਮਲ ਹੋਸਪਿਟਲ, ਅਤੇ ਬਹੁਤ ਜ਼ਿਆਦਾ ਐਕਸਪੀਰੀਅੰਸ ਗੇਨ ਕੀਤਾ ਕਿ ਹਰ ਕੋਈ ਬੰਦਾ 9 ਤੋਂ 5 ਜਾਂ 8 ਤੋਂ 4 ਜੋਬ ਕਰੂਗਾ। ਮੇਰੀ ਜੋਬ ਹੁੰਦੀ ਸੀ ਜੀ 8 ਤੋਂ ਲੈ ਕੇ ਰਾਤ 2 ਵਜੇ ਤੱਕ 2 ਸਾਲ ਲਈ, ਅਤੇ ਉਹ ਜਿਹੜਾ ਐਕਸਪੀਰੀਅੰਸ ਸੀ, ਢੇਰ ਸਾਰਾ ਐਕਸਪੀਰੀਅੰਸ, ਉਹ ਮੈਂ ਇਕੁਅਲ ਇੰਟੂ 10 years ਦੇ ਬਰਾਬਰ ਇਕੱਠਾ ਕੀਤਾ 2 ਸਾਲ ਦੇ ਵਿੱਚ, ਅਤੇ ਕੌਨਫੀਡੈਂਸ ਆਇਆ ਮੈਨੂੰ ਆਪਦੇ ਆਪ 'ਚ, ਅਤੇ ਫਿਰ ਮੈਂ, ਮੇਰੇ ਕੋਲ ਜੀ 3 hospitals ਵੀ ਸੀ, ਮੈਂ ਹੌਲੀ ਹੌਲੀ, ਚਲੋ ਜਿਸ ਹਿਸਾਬ ਨਾਲ ਹੁਣ ਟਾਈਮ ਪਾਸ ਹੋਈ ਜਾ ਰਿਹਾ, ਉਮਰ ਵੱਡੀ ਹੋਈ ਜਾ ਰਹੀ ਹੈ, ਅਤੇ ਹੁਣ ਮੈਂ, ਮੇਰੇ ਕੋਲ ਇੱਕ ਹੈਗਾ ਜੀ।
ਸੋ ਇਹ ਗੱਲ ਹੈ ਕਿ ਉਹੀ ਕਮਿਟਮੈਂਟ ਅਤੇ ਪੈਸ਼ਨ ਦੀ ਗੱਲ ਆਉਂਦੀ ਹੈ, ਜੇ ਤੁਹਾਡਾ ਉੱਥੇ ਮਨ ਹੈ ਤਾਂ ਹਿੰਮਤ ਨਾ ਹਾਰੀ ਜਾਵੇ ਅਤੇ ਦੁਬਾਰਾ ਮਿਹਨਤ ਕੀਤੀ ਜਾਵੇ।
ਬਿਲਕੁਲ ਜੀ, ਜੇ ਤੁਸੀਂ ਸੋਚ ਲਿਆ ਜੀ ਮੈਂ ਵੈਟਨਰੀ ਡਾਕਟਰ ਹੀ ਬਣਨਾ, ਮੈਂ ਇੰਡੀਆ ਤੋਂ ਆਇਆ, ਤੁਸੀਂ ਬਣ ਜਾਓਗੇ, ਕੋਈ ਪ੍ਰੋਬਲਮ ਨਹੀਂ ਜੀ।
ਡਾਕਟਰ ਪੰਦੇ, ਤੁਸੀਂ ਆ ਕੇ ਇੱਥੇ ਆਪਣਾ ਪਹਿਲਾਂ ਤਾਂ ਟਾਈਮ ਕੱਢਿਆ, ਮੈਨੂੰ ਪਤਾ ਹੈ ਤੁਸੀਂ ਕਿੰਨੇ ਬਿਜ਼ੀ ਹੋ, ਪਰ ਫਿਰ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਸਟੂਡੀਓ ਆਏ ਹੋ, ਸਾਡੇ ਨਾਲ ਸਾਂਝ ਪਾਈ ਹੈ, ਉਸ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਦਿੱਤੀ ਹੈ ਸਾਡੇ ਸਾਰੇ ਸਰੋਤਿਆਂ ਨੂੰ, ਉਸ ਲਈ ਵੀ ਬਹੁਤ ਧੰਨਵਾਦ। ਅਤੇ ਮੈਨੂੰ ਯਕੀਨ ਹੈ ਕਿ ਸਾਡੇ ਸਰੋਤੇ ਦੇ ਬਹੁਤ ਸਾਰੇ ਸਵਾਲ ਹੋਣਗੇ ਪੈਟਸ ਬਾਰੇ, ਅਤੇ ਜੇ ਸਾਨੂੰ ਦੁਬਾਰਾ ਕੋਈ ਇਨਕੁਆਇਰੀ ਆਉਂਦੀ ਹੈ ਤਾਂ ਤੁਹਾਡੇ ਨਾਲ ਜ਼ਰੂਰ ਸਾਂਝ ਪਾਵਾਂਗੇ,
ਅਤੇ
ਜਿੰਨੇ ਵੀ ਉਹਨਾਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਤੁਹਾਡੇ ਤੋਂ ਮੰਗਣ ਦੀ ਕੋਸ਼ਿਸ਼ ਕਰਾਂਗੇ। ਤਾਂ ਇੱਥੇ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ।
SBS, 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 SBS Radio.